Kabir Shabad Guru Saman Nahi Data. Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data. Saman nahi data, jag mein guru saman nahi data.
Guru saman nahi data, jag mein guru saman nahi data. Guru saman nahi data, jag mein guru saman nahi data.
Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data.
Vastu Gochar Dei Sat Gur Ne, Vastu Gochar Dei Sat Gur Ne.
Vastu Gochar Dei Sat Gur Ne, Vastu Gochar Dei Sat Gur Ne.
Bhale Bataye Baat Jag Mein Guru Saman Nahi Data. Guru Saman Nahi Data, Jag Mein Guru Saman Nahi Data.
Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data.
Kaam krodh qaid kar rakhe, kaam krodh qaid kar rakhe,
kaam krodh qaid kar rakhe, kaam krodh qaid kar rakhe.
Lobh ko leeno naat jag mein, lobh ko leeno naat. Guru Saman Nahi Data, jag mein Guru Saman Nahi Data.
Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data.
Kal Kare So Hal Hai Kar Le, Kal Kare So Hal Hai Kar Le,
Kal Kare So Hal Hai Kar Le, Kal Kare So Hal Hai Kar Le.
Phir Na Mile Ye Saath Jag Mein, Phir Na Mile Ye Saath. Guru Saman Nahi Data, Jag Mein Guru Saman Nahi Data.
Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data.
Chaurasi Mein Jaye Padoge, Chaurasi Mein Jaye Padoge,
Chaurasi Mein Jaye Padoge, Chaurasi Mein Jaye Padoge.
Phir Bhugto Din Raat Jag Mein Guru Saman Nahi Data. Guru Saman Nahi Data, Jag Mein Guru Saman Nahi Data.
Guru Saman Nahi Data, Jag Mein Guru Saman Nahi Data. Guru Saman Nahi Data, Jag Mein Guru Saman Nahi Data.
Shabd Pukar Pukar Kahte Hai, Shabd Pukar Pukar Kahte Hai,
Shabd Pukar Pukar Kahte Hai, Shabd Pukar Pukar Kahte Hai,
Shabd Pukar Pukar Kahte Hai, Shabd Pukar Pukar Kahte Hai,
Shabd Pukar Pukar Kahte Hai, Shabd Pukar Pukar Kahte Hai.
Kar Le San Santan Saath, Jag Mein Kar Le Santan Saath. Guru Saman Nahi Data, Jag Mein Guru Saman Nahi Data.
गुरु समान ने दाता जग में, गुरु समान ने दाता, गुरु समान ने दाता जग में, गुरु समान ने दाता।
सुमर बंद की कार साहिब की, सुमर बंदगी कार साहिब की,
सुमर बंदगी कार साहिब की, सुमर बंदगी कार साहिब की।
काल नवावे माता जग में, काल नवावे माता, गुरु समान नहीं दाता जग में, गुरु समान नहीं दाता,
गुरु समान ने दाता जग में, गुरु समान ने दाता, गुरु समान ने दाता जग में, गुरु समान ने दाता।
कहत कबीर सुनो है धर्मन, कहत कबीर सुनो है धर्मन,
कहत कबीर सुनो है धर्मन, कहत कबीर सुनो है धर्मन।
मानो वचन हमारा जग में, मानो वचन हमारा, गुरु समान नहीं दाता जग में, गुरु समान नहीं दाता,
गुरु समान नहीं दाता जग में, गुरु समान नहीं दाता, गुरु समान नहीं दाता जग में, गुरु समान नहीं दाता।
पर्दा खोल मिलो सतगुरु से, पर्दा खोल मिलो सतगुरु से,
पर्दा खोल मिलो सतगुरु से, पर्दा खोल मिलो सतगुरु से,
पर्दा खोल मिलो सतगुरु से, पर्दा खोल मिलो सतगुरु से,
पर्दा खोल मिलो सतगुरु से, पर्दा खोल मिलो सतगुरु से।
आवो लोक दे दयाला जब मैं, आवो लोक दयाला, गुरु समान नहीं दाता जग में, गुरु समान नहीं दाता,
गुरु समान नहीं दाता जग में, गुरु समान नहीं दाता, गुरु समान नहीं दाता जग में, गुरु समान नहीं दाता।
वस्तु गोचर दे सतगुरु से, वस्तु गोचर दे सतगुरु ने,
वस्तु गोचर दे सतगुरु ने, वस्तु गोचर दे सतगुरु ने।
भले बचाई बात जग में, गुरु समान नहीं दाता,
तो यहाँ से पकड़ लेगी। Yes, दोनों की पकड़ लेगी।
बाणी साहिब जी सिमरन कांग, ऐसे महंगे मोल का एक स्वास जो जाए, ऐसे महंगे मोल का एक स्वास जो जाए, चौदह लोक न पटत रे काहे तूर मिलाए।
कल दे संग दे विच दस्या सीगा के ਉਹ ਭਗਵਾਨ, ਉਹ ਅਕਾਲ ਪੁਰਖ ਵਾਹਿਗੁਰੂ ਜਦੋਂ ਵੀ ਜੀਵਾਂ ਨੂੰ ਰੋਸ਼ਨੀ ਦੇਣੀ ਚਾਹੁੰਦਾ ਹੈ, ਉਹ ਆਪਣੀ ਕਲਾ ਕਿਸੇ ਇਨਸਾਨ ਦੇ ਅੰਦਰ ਰੱਖ ਕੇ ਇਹ ਸੰਸਾਰ ਦੇ ਵਿੱਚ ਆਉਂਦਾ ਹੈ, ਕਿਉਂਕਿ ਅਸੀਂ ਇਨਸਾਨ ਹੈ, ਇਨਸਾਨ ਦਾ ਟੀਚਰ ਕੇਵਲ ਇਨਸਾਨ ਹੀ ਹੋ ਸਕਦਾ ਹੈ।
Yesterday in the satsang it came and it was said, it was told in yesterday's satsang that when that God wants to give his light to the souls, that timeless God, that great Lord, whenever he wants to give light and life to the souls, he puts his skill in some perfect man. Because we are man, he also comes in the human body. Because only man can be the teacher of man.
ਔਰ ਉਹ ਮਹਾਤਮਾ ਸਾਨੂੰ ਆ ਕੇ ਇਸ ਜ਼ਿੰਦਗੀ ਦੇ ਮੁਤਲਕ ਸਮਝਾਉਂਦਾ ਹੈ ਕਿ ਇਹ ਜ਼ਿੰਦਗੀ ਕਿਤਨੀ ਕੀਮਤੀ ਹੈ, ਇਹਦੇ ਅੰਦਰ ਜੋ ਸਵਾਸ ਕੰਮ ਕਰ ਰਹੇ ਹੈ ਉਹ ਕਿਤਨੇ ਕੀਮਤੀ ਹੈ, ਔਰ ਸਾਨੂੰ ਉਹ ਕਿਸ ਤਰ੍ਹਾਂ ਸਿਮਰਨ ਦੇ ਜ਼ਰੀਏ ਇਹ ਸੰਸਾਰ ਤਪਦੇ ਸੰਸਾਰ ਦੇ ਵਿੱਚੋਂ ਕੱਢ ਕੇ ਮਾਲਕ ਦੇ ਨਾਲ ਮਿਲਾਉਂਦਾ ਹੈ.
ਐਂਡ ਸੱਚ ਮਹਾਤਮਾਸ ਵੈਨ ਦੇ ਕਮ ਦੇ ਟੈਲ ਅਸ ਦੈਟ ਹਾਊ ਮਚ ਪ੍ਰੀਸ਼ੀਅਸ ਅਵਰ ਲਾਈਫ ਇਜ਼ ਐਂਡ ਦ ਬ੍ਰੈਥਸ ਵਿਚ ਆਰ ਵਰਕਿੰਗ ਵਿਦ ਇਨ ਅਵਰ ਬਾਡੀ ਹਾਊ ਮਚ ਪ੍ਰੀਸ਼ੀਅਸ ਦੇ ਆਰ ਐਂਡ helping us by giving the simran to us, he is taking out away from this burning world.
Koi badshah shikar nu gaya agge, koi lakdhara gareeb jangal de vich lakdiyan chug reha siga, badshah nu pyaas lagi, oh us de paas pahuncha, us de paas paani si, us lakdhare ne paani us nu pilaya, badshah ne us nu likh ke parchi de ditti ki is ne mere pran bachaye hai, ni main pyaasa mar janda, ਇਸ ਨੂੰ ਬਹੁਤ ਅੱਛਾ ਇਨਾਮ ਦੇਊਂਗਾ. ਉਸਨੂੰ ਪਰਚੀ ਦੇ ਦਿੱਤੀ ਕਿ ਤੂੰ ਮੇਰੇ ਦਰਬਾਰ 'ਚ ਹਾਜ਼ਰ ਹੋਈ ਕੱਲ੍ਹ ਨੂੰ. ਜਦੋਂ ਅਗਲੇ ਦਿਨ ਪਰਚੀ ਲੈ ਕੇ ਉਹ ਦਰਬਾਰ ਦੇ ਵਿੱਚ ਹਾਜ਼ਰ ਹੋਇਆ, ਬਾਦਸ਼ਾਹ ਨੇ ਸੋਚਿਆ ਕਿ ਇਸ ਨੇ ਮੇਰੇ ਪ੍ਰਾਣ ਬਚਾਏ ਆ, ਮੈਂ ਇਸ ਨੂੰ ਕਿਹੜੀ ਚੀਜ਼ ਦੇਵਾਂ. ਉਸਨੇ ਇੱਕ ਚੰਦਨ ਦਾ ਬਾਗ ਉਸ ਨੂੰ ਦੇ ਦਿੱਤਾ, ਬਈ ਇਹ ਆਪਦੀ ਐਸ਼ੋ ਇਸ਼ਰਤਾ ਦੀ ਜ਼ਿੰਦਗੀ ਬਤੀਤ ਕਰੇਗਾ. ਲੇਕਿਨ ਉਸ ਵਿਚਾਰੇ ਨੂੰ ਪਤਾ ਨਹੀਂ ਸੀਗਾ ਕਿ ਚੰਦਨ ਕਿਤਨਾ ਮਹਿੰਗਾ ਹੁੰਦਾ ਹੈ. ਉਸਨੇ ਜਾ ਕੇ ਜਿਸ ਤਰ੍ਹਾਂ ਅੱਗੇ ਲੱਕੜੀਆਂ ਕੱਟਦਾ ਸੀਗਾ, ਉਸੇ ਤਰ੍ਹਾਂ ਉਹਨਾਂ ਨੂੰ ਕੱਟ ਕੱਟ ਕੇ ਕੋਲੇ ਕਰਕੇ ਬਾਜ਼ਾਰ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ. ਔਰ ਕੁਛ ਹੀ ਦਿਨਾਂ ਦੇ ਅੰਦਰ ਉਹ ਜਿਹੜਾ ਬਾਗ ਸੀਗਾ ਉਹ ਸਾਰਾ ਹੀ ਕੋਲੇ ਕਰ ਕਰਕੇ ਉਸਨੇ ਕੌਡੀਆਂ ਦੇ ਭਾਅ ਵੇਚ ਦਿੱਤਾ. ਔਰ ਕੁਛ ਵਕਤ ਬਾਅਦ ਬਾਦਸ਼ਾਹ ਨੇ ਸੋਚਿਆ ਕਿ ਹੁਣ ਤਾਂ ਉਹ ਆਦਮੀ ਬਹੁਤ ਅਮੀਰ ਬਣ ਗਿਆ ਹੋਣਾ, ਚਲੋ ਉਸਨੂੰ ਮਿਲੀਏ. ਜਦ ਉਹ ਉੱਥੇ ਆਇਆ ਉਹਦੀ ਉਹੀ ਭੱਦੀ ਹਾਲਤ ਸੀਗੀ. ਜਦ ਉਸਨੇ ਪੁੱਛਿਆ ਕਿ ਕੀ ਗੱਲ, ਤੇਰੇ ਕੋਲ ਚੰਦਨ ਦਾ ਬਾਗ ਸੀ ਉਹ ਕਿੱਧਰ ਗਿਆ, ਉਸਨੇ ਸਾਰੀ ਹਾਲਤ ਦੱਸੀ ਕਿ ਮੈਂ ਤਾਂ ਇਸ ਤਰ੍ਹਾਂ ਕੋਲੇ ਬਣਾ ਬਣਾ ਕੇ ਵੇਚਦਾ ਰਿਹਾ. ਉਹ ਕਹਿਣ ਲੱਗਿਆ ਕਿ ਤੇਰੇ ਕੋਲ ਕੋਈ ਲੱਕੜੀ ਹੈ ਚੰਦਨ ਦੀ, ਉਸਦੀ ਬੱਚੀ? ਉਹ ਕਹਿੰਦਾ ਕਿ ਕੁਹਾੜੇ ਦੇ ਅੰਦਰ ਦਸਤਾ ਹੈ. ਜਦ ਉਸਨੇ ਉਹ ਕੁਹਾੜੇ ਦਾ ਦਸਤਾ ਲੈ ਕੇ ਵਜ਼ੀਰ ਨੂੰ ਕਿਹਾ ਕਿ ਇਸ ਦਾ ਤੂੰ ਮੁੱਲ ਇਸ ਨੂੰ ਗਿਣ ਕੇ ਦੱਸ ਦੇ ਕਿ ਚੰਦਨ ਇਹ ਕਿਤਨੇ ਦਾ ਡੰਡਾ ਹੈ ਜਿਹੜਾ ਦਸਤਾ ਹੈ. ਉਸਨੇ ਉਸਦਾ 50 ਰੁਪਏ ਮੁੱਲ ਪਾਇਆ. ਔਰ ਜਿਹੜਾ ਲੱਕੜਹਾਰਾ ਸੀਗਾ ਉਹ ਪਿੱਛੋਂ ਤਾਪ ਕਰਦਾ ਹੀ ਵਿਚਾਰਾ ਹੱਥ ਮਲੇ ਵੀ ਉਹ ਹੋ, ਅਗਰ ਇਹ ਇਤਨਾ ਮਹਿੰਗਾ ਸੀ ਮੈਂ ਇਹ ਕੋਲੇ ਕਰਕੇ ਕਿਉਂ ਸਾੜ ਦਿੱਤਾ, ਹੁਣ ਮੇਰੇ ਕਿਸ ਤਰ੍ਹਾਂ ਹੱਥ ਆਏਗਾ. ਸੋ ਇਸ ਤਰ੍ਹਾਂ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਇਹ ਜਿਹੜੇ ਸਾਸ ਆ ਸਾਡੇ ਇਹ ਚੰਦਨ ਹੈ, ਔਰ ਅਸੀਂ ਵਿਸ਼ੇ ਬਕਾਰ ਕੌਡੀਆਂ ਹੈ, ਕੌਡੀਆਂ ਦੇ ਭਾਅ ਇਸ ਇਹਨਾਂ ਨੂੰ ਗਵਾਈ ਜਾਂਦੇ, ਇਹਨਾਂ ਦੀ ਕਦਰ ਨਹੀਂ ਕਰਦੇ. ਸੋ ਮਹਾਤਮਾ ਸਾਨੂੰ ਅੱਛੀ ਤਰ੍ਹਾਂ ਸਮਝਾਉਂਦੇ ਆ ਕਿ ਦੁਨੀਆਂ ਦੀ ਕੋਈ ਤਾਕਤ ਕੋਈ ਧਨ ਦੌਲਤ ਇੱਕ ਸਾਸ ਵੀ ਮੁੱਲ ਦੇ ਵਿੱਚ ਨਹੀਂ ਖਰੀਦ ਸਕਦੀਗੀ ਜਿਸ ਦੀ ਅਸੀਂ ਕੋਈ ਕਦਰ ਨਹੀਂ ਕਰ ਰਹੇ.
Once a king went in the jungle, in the forest to do the hunting, and he lost his way, and at one place he felt very much thirsty. At that place he saw that there was one man who was cutting wood, and that man had some water. And when that king came to that person who was cutting the wood, the person who was cutting wood, he felt very gracious, and he gave some water to that king to drink. And in that way, king became very gracious. King felt very thankful to that person who was cutting the wood because he had saved his life. So king thought of giving him some prize because he had saved his life. So he gave him in the writing, in one note, he gave him writing that you can come to me and I will give you some prize. I am the king of certain place and you should come to my court. So that person, he went to the king on the next day. And because that person had saved the life of king, that's why king had no difficulty in recognizing that poor person. So because king was very much pleased with him, that's why he gave him one orchard in which there were all the trees of sandalwood. Because king thought that he is dealing with the woodcraft and he is dealing with the business of wood, and maybe by selling this sandalwood he will live very good rich life. But when that person got the sandalwood orchard, he thought that these trees are also like the other ordinary trees, and he cut all the sandalwood trees and made the coals out of that wood of sandalwood, and he sold all that coal in the market at the throwaway prices as the prices of the other ordinary coal. And after that, again, when all that orchard was finished, again he had very hard time in maintaining his family because he was a very poor person. After some time, when again that king went in the forest to do the hunting. He thought that maybe in the place of his poor small hut, he would have built very good palace, and because of that orchard of sandalwood, he would have got a lot of wealth. But when he saw that still there was a small hut, he was very surprised. And he asked him that, how come I gave you very precious sandalwood orchard, but now also you are living in very small hut, and you have not improved your condition. Why it is that? What did you do with that sandalwood orchard? That person replied that, I made the coal from all the sandalwood and I sold that in the market as I was doing with the other woods. So that king asked him that, do you have any leftover piece of that sandalwood from that orchard? He said that, yes, once I fixed my axe and I used some of that sandalwood in my axe, and I have only that small piece of wood. So king told him to give that sandalwood to him. So king took that sandalwood and he called his minister and requested his minister to tell that person that what was the cost of that small sandalwood, small piece of sandalwood. So that minister said that, I can give you 50 rupees for that. So when that person realized that only that small amount of sandalwood was costing 50 rupees, he repented and he realized his mistake, that what he has done. And after that he repented and he said that, oh ho, if I had known this before, I would have not done this and I would have gained a lot of wealth. I spent all that sandalwood only burning into the coals and selling that in the form of coals. If I had known this before, I would have made a lot of money from that. So in the same way, this breath which we have got, they are the sandalwood which God has given to us. But we are unnecessarily misusing that in all the worldly pleasures, in all the coals of the worldly pleasures. So Kabir Sahib here in this hymn says that God has given these precious hymns which are within our body, and we don't even know that when these breaths are going to finish, but we are misusing that and spending that unnecessarily only for the exchange of that coals. The coals are the worldly pleasures in which we are always using our breaths.
ਕਬੀਰ ਸਾਹਿਬ ਕਹਿੰਦੇ ਆ, ਕਹਿਤਾ ਹੂੰ ਕਹਿ ਜਾਤ ਹੂੰ, ਕਹੂੰ ਵਜਾ ਕੇ ਢੋਲ, ਸਵਾਸਾ ਖਾਲੀ ਜਾਤ ਹੈ, ਤਿੰਨ ਲੋਕ ਕਾ ਬੋਲ। ਕਬੀਰ ਸਾਹਿਬ ਕਹਿੰਦੇ ਆ, ਮੈਂ ਹਰ ਇੱਕ ਨੂੰ ਢੋਲ ਵਜਾ ਕੇ ਬਾਤ ਕਹਿਣਾ ਹੈ ਕਿ ਤੁਹਾਡੇ ਸਵਾਸ ਹੈ ਜਿਹੜੇ, ਇਹ ਐਵੇਂ ਚਲੇ ਜਾਂਦੇ ਆ, ਅਗਰ ਤਰਲੋਕੀ ਵੀ ਤੁਸੀਂ ਖਰਚ ਕਰਦੇ ਹੋ, ਫਿਰ ਵੀ ਇੱਕ ਸਵਾਸ ਨਹੀਂ ਮਿਲਦਾ ਗਾ।
ਕਬੀਰ ਸਾਹਿਬ ਸੇਜ਼ ਦੈਟ, ਆਈ ਹੈਵ ਸੈਡ ਦਿਸ ਥਿੰਗ ਵੈਰੀ ਆਫਨ, ਆਈ ਐਮ ਸੇਇੰਗ ਦਿਸ, ਐਂਡ ਅਗੇਨ ਆਈ ਵਿਲ ਸੇ ਦੈਟ, ਆਈ ਕੈਨ ਈਵਨ ਬੀਟ ਦ ਡਰਮ ਟੂ ਮੇਕ ਦਿਸ ਥਿੰਗ known to people, that even if you will give the kingdom of all the three worlds, still you will not be able to get even a single breath which you are using, which you are misusing that in the worldly pleasures.
Kabir khudya hai kukari karat pajan mein pang, या को टुकड़ा डार कर सिमरन करो न संग।
हुण कबीर साहब कहंदे आ, सानू सारी जिंदगी पेट दे गुलाम नहीं लगे रहना चाहिदा, कुछ ना कुछ अपना भी कर लेना चाहिदा है।
नाउ कबीर साहब से दैट वी शुड नॉट स्पेंड ऑल आवर लाइफ ओनली इन द ओनली बिकमिंग द स्लेव ऑफ आवर स्टमक एंड ऑलवेज कंसर्निंग about filling our stomach. We should do something which is our own.
ਇਸ ਪੇਟ ਦੇ ਅੰਦਰ ਜਿਤਨੇ ਮਰਜ਼ੀ ਤੁਸੀਂ ਚੰਗੇ ਤੋਂ ਚੰਗੇ ਮੀਟ ਸ਼ਰਾਬ ਪਾ ਕੇ ਦੇਖ ਲਓ, ਇਹਨੇ ਫਿਰ ਵੀ ਸਿਰ ਫੇਰ ਦੇਣਾ ਹੈ, ਫਿਰ ਕਿਸੇ ਹੋਰ ਚੀਜ਼ ਨੂੰ ਮੰਗ ਲੈਣਾ ਹੈ। ਤੋ ਕਬੀਰ ਸਾਹਿਬ ਕਹਿੰਦੇ ਆ ਕਿ ਤੁਸੀਂ ਇਸ ਨੂੰ ਉਸ ਤਰ੍ਹਾਂ ਦਾ ਖਾਣਾ ਦੇ ਦਿਓ ਜਿਹਦੇ ਨਾਲ ਸਿਰਫ ਇਹ ਜਿਹੜੀ ਖੁਦਿਆ ਹੈ ਤੁਹਾਡੀ ਮਰ ਜਾਵੇ, ਔਰ ਉਸ ਨੂੰ ਖੁਦਿਆ ਨੂੰ ਸਬਰ ਆ ਜਾਵੇ, ਔਰ ਤੁਸੀਂ ਮਾਲਕ ਦੇ ਸਿਮਰਨ ਦੇ ਵਿੱਚ ਲੱਗ ਜਾਓ।
ਨੋ ਮੈਟਰ ਵਾਟ ever meat or wine or any good food you give to the stomach, still it will get hungry and still it will demand for some other thing. So Kabir Sahib says that you control your desires and satisfy your hunger in such a way, and give the food that is the food of our soul, that name of God, to it, so that all the hunger of this stomach may go away and always you may do the sweet remembrance of God.
Chinta to sat naam ki aur na chit vedas, jo kich chit vedam bina soi kaar। ਲੈ ਕੀ ਫਾਂਸ।
ਹੁਣ ਕਬੀਰ ਸਾਹਿਬ ਕਹਿੰਦੇ ਆ ਕਿ ਅਸੀਂ ਸਾਰਾ ਦਿਨ ਇਸ ਚਿੰਤਾ ਦੇ ਵਿੱਚ ਲੱਗੇ ਪਏ ਹਾਂ, ਸਾਡਾ ਜੀਵਨ ਕਿਵੇਂ ਗੁਜ਼ਰੂਗਾ, ਸਾਡੀ ਔਲਾਦ ਕਿਸ ਤਰ੍ਹਾਂ ਪੜ੍ਹੇਗੀ, ਇਹ ਕਿਸ ਤਰ੍ਹਾਂ ਪੜ੍ਹਾਈ ਕਰੇਗੀ, ਜਾਂ ਸਾਡਾ ਕਿਸ ਤਰ੍ਹਾਂ ਨਿਰਵਾਹ ਹੋਏਗਾ, ਇਸ ਚਿੰਤਾ ਦੇ ਵਿੱਚ ਅਸੀਂ ਲੱਗੇ ਪਏ ਹਾਂ।
Now Kabir Sahib says that all day we are spending, always we are spending in this worries that how we will bring up our children, how we will spend our life, how we will get the wealth, and how our children are going to do when they will grow up. In that way, worries like this, we are spending all our time in all the worries like this.
ਪਰਮਾਤਮਾ ਸਾਡੇ ਤੇ ਕਿਤਨੀ ਵੀ ਦਇਆ ਕਿਉਂ ਨਾ ਕਰਕੇ ਅੱਛੀ ਔਰਤ ਦੇ ਦੇ, ਅੱਛੀ ਔਲਾਦ ਦੇ ਦੇਵੇ, ਅੱਛਾ ਕੋਈ ਰੁਤਬਾ ਬਖਸ਼ ਦੇਵੇ, ਅੱਛਾ ਕੋਈ ਸਾਨੂੰ ਧਨ ਪਦਾਰਥ ਦੇ ਦੇ, ਲੇਕਿਨ ਫਿਰ ਵੀ ਅਸੀਂ ਕਿਸੇ ਨਾ ਕਿਸੇ ਗੱਲ ਦੀ ਚਿਤਵਣੀ ਕਰਦੇ ਹੀ ਰਹਿੰਦੇ ਹਾਂ।
No matter becoming how much gracious God give us good woman, good children, good wealth and good high post and all the things of this world, but still we are concerned about one or the other thing in this world.
ਤੋ ਕਬੀਰ ਸਾਹਿਬ ਕਹਿੰਦੇ ਆ ਜੋ ਮਾਲਕ ਦੇ ਪਿਆਰੇ ਹੈ ਉਹ ਇਸ ਚਿੰਤਾ ਤੋਂ ਉੱਪਰ ਉੱਠ ਕੇ ਕਿਸ ਚੀਜ਼ ਦੀ ਚਿੰਤਾ ਕਰਦੇ ਹੈ, ਉਹ ਪਰਮਾਤਮਾ ਦੀ ਚਿੰਤਾ ਕਰਦੇ ਹੈ, ਉਹਦੇ ਮਿਲਣ ਦੀ ਚਿੰਤਾ ਕਰਦੇ ਹੈ ਕਿ ਤੈਨੂੰ ਅਸੀਂ ਮਿਲੇ ਨਹੀਂ ਗੇ, ਇਸ ਵਾਸਤੇ ਭਜਨ ਅਭਿਆਸ ਦੀ ਚਿੰਤਾ ਕਰਦੇ ਹੈ, ਜੋ ਨਾਮ ਤੋਂ ਬਗੈਰ ਚਿੰਤਾ ਕਰਨੀ ਹੈ। ਕਬੀਰ ਸਾਹਿਬ ਕਹਿੰਦੇ ਇਹ ਸਭ ਕਾਲ ਦੀ ਫਾਸੀ ਗਲ ਦੇ ਵਿੱਚ ਪਾ ਰਹੇ ਹੈ।
ਕਬੀਰ ਸਾਹਿਬ ਸੇਜ਼ ਦੈਟ ਦ ਬਿਲੋਵਰਸ ਆਫ ਗੋਡ ਵਿਚ ਕੰਸਰਨਸ ਦੇ ਹੈਵ ਐਂਡ ਫਾਰ ਵਾਟ ਦੇ ਆਰ ਆਲਵੇਜ਼ ਵਰਿੰਗ, ਦੇ ਹੈਵ ਰੀਜ਼ਨ ਅਬਾਊਟ ਆਲ ਦੀ ਵਰਲਡਲੀ ਵਰੀਜ਼ ਐਂਡ ਦੇ ਹੈਵ ਓਨਲੀ ਵਨ ਕੰਸਰਨ ਐਂਡ ਦੈਟ ਇਜ਼ ਅਬਾਊਟ ਦੇ ਮੈਡੀਟੇਸ਼ਨ, ਦੇ ਹੈਵ ਓਨਲੀ ਵਨ ਕੰਸਰਨ ਐਂਡ ਦੈਟ ਇਜ਼ ਅਬਾਊਟ ਅਗੇਨ ਯੂਨਿਟੀ ਵਿਦ ਗੋਡ, ਐਂਡ ਦੇ ਆਲਵੇਜ਼ ਸੇ ਦੈਟ we have only this concern that oh God, ever since we have been separated from you, we are involved in only one worry, and that is to again meet you, again unite you.
jinna chir assi malik to malik nahi mangde ge unna chir sawal hi paida nahi hunda assi apne ghare pahunch jaiye, kyunki parmatma to bagair jo kuch bhi assi mang rahe hain, jo kuch pehla mangya oh sanu ajj mil gaya hai, jo kuch hun baith ke assi mang rahe hain oh ohna nu lain vaste agge auna payega. to guru nanak sahib kehnde hai denda de lende thak pahe, ਉਹ ਮਾਲਕ ਦਿੰਦਾ ਦਿੰਦਾ ਨਹੀਂ ਥੱਕਿਆ, ਲੇਕਿਨ ਅਸੀਂ ਹੁਣ ਲੈਂਦੇ ਲੈਂਦੇ ਥੱਕ ਗਏ ਹਾਂ, ਸਾਨੂੰ ਹੁਣ ਸਬਰ ਕਰਕੇ ਵਿਆਸ ਦੇ ਵਿੱਚ ਲੱਗ ਜਾਣਾ ਚਾਹੀਦਾ, ਮਾਲਕ ਤੋਂ ਮਾਲਕ ਹੀ ਮੰਗਣਾ ਚਾਹੀਦਾ ਹੈ।
ਆਲ ਦਾ ਵਰੀਜ਼ ਐਕਸੈਪਟ ਦੈਟ ਆਫ ਮੈਡੀਟੇਸ਼ਨ ਔਨ ਨਾਮ ਆਰ ਫੁੱਲ ਆਫ ਪੇਨਸ। ਕਬੀਰ ਸਾਹਿਬ ਸੇ ਦੈਟ ਦੋਜ਼ ਹੂ ਆਰ ਨਾਟ ਡੂਇੰਗ ਦੀ ਕੰਸਰਨ ਆਫ ਮੈਡੀਟੇਸ਼ਨ ਔਨ ਨਾਮ, ਦੇ ਆਰ ਕੰਸਰਨਿੰਗ ਅਬਾਊਟ ਦ ਪੇਨਸ, ਬਿਕੋਜ਼ ਐਸ ਲੌਂਗ ਐਸ ਵੀ ਆਰ ਨਾਟ ਆਸਕਿੰਗ ਫਾਰ ਮਾਸਟਰ ਫਰੋਮ ਦੀ ਮਾਸਟਰ, ਦੈਰ ਇਜ਼ ਨੋ ਕੁਐਸਚਨ ਆਫ ਪ੍ਰੋਗਰੈਸਿੰਗ, because whatever we asked from him we got that in this life, and only to enjoy that things, those things we are in this world, and now whatever we will ask we will have to come again in this world to enjoy or suffer those things. Guru Nanak Sahib says that the giver always gives, and he is not tired by giving to us, but we are tired in receiving that, we are tired by enjoying and suffering the pains and happiness which he is giving to us. Truly speaking, we are asking for the pains and happiness which are always binding us in this world and always bringing us back in this world.
Maharaj Savan Singh aade hunde sige ki dukh sukh garibi ameeri bimari tandrusti chhe cheezan har insaan likha ke le aaya usnu zarur bhugtniyan pehngiyan.
Master Savan Singh ji used to say that pain, happiness, richness, poverty and disease and good wealth, all these six things are written in the fate of everybody, and everybody has to enjoy or suffer these things at any cost.
jinna chir saadiyan akhaan band hai unna chir assi eh hi kehne hai ki assi apni palana khud kar rahe hain, lekin jinna di akhaan khul jandiyan hai unna nu pata hai ki saadi palana koi hor taakat karan lagi pai hai, saade naalon kithe us taakat nu jyada fikr hai jis te assi lad lage hoye hain.
As long as our eyes are not open, we say that we are maintaining our own self and we are taking care of our own self, but when our eyes are open, at that time we see that there is somebody else who is taking care of ourselves and who is maintaining us. The power which is under whose protection we are, that power takes our care, and that power is concerned about us more than we are concerned about anything else.
Naam japat dridri pala tuti kar ki chan ਕੰਚਨ ਮੰਦਰ ਜਾਰ ਦੇ ਜੈ ਗੁਰ ਭਗਤੀ ਨਾ ਜਾਨ।
ਹੁਣ ਕਬੀਰ ਸਾਹਿਬ ਕਹਿੰਦੇ ਆ ਨਾਮ ਜਪਣ ਵਾਲਾ ਅਗਰ ਦਰਿਦਰੀ ਹੈ ਉਹ ਵੀ ਮਾਲਕ ਨੂੰ ਪ੍ਰਵਾਨ ਹੈ, ਬੇਸ਼ੱਕ ਉਹ ਟੁੱਟੀ ਛੰਨ ਦੇ ਵਿੱਚ ਰਹਿੰਦਾ ਹੈ, ਟੁੱਟੀ ਛਪਰੀ ਦੇ ਵਿੱਚ ਰਹਿੰਦਾ ਹੈ। ਕਹਿੰਦੇ ਉਹ ਸੋਨੇ ਦੇ ਮਹੱਲ ਕਿਸ ਕੰਮ ਜਿੱਥੇ ਮਾਲਕ ਦਾ ਨਾਮ ਹੀ ਨਹੀਂ ਜਪੀਦਾ ਗਾ।
Now Kabir Sahib says that the meditator on Naam, no matter if he is pauper and living in very small hut, broken hut, but still he is better than the persons who are living in the palace. He says that the palace where there is no meditation on Naam is going on, what is the use of that, what is the use of the existence of that palace?
Naam Dev Ji Maharaj kehnde hai, palish suhavi shapri jame gun gaaye, kisi kaam na taulhar jithe har vasraaye.
Bhagat Naam Dev Ji says that that small broken hut is better than the palace where people are doing meditation on Naam. That palace is worse, that palace is of no use where nobody is doing meditation on Naam.
Par Guru Arjan Dev Ji Maharaj kehnde hai ke jithe naam japiya prab pyare se astal son chware, jithe naam na japiya mere goye da sehi nagar vajadi jiyo. Kehnde ohi taular acche hai, ohi makan acche hai jithe satguru da naam japiya janda hai, aur oh ਕਿਸ ਕੰਮ ਜਿੱਥੇ ਉਸ ਸਤਿਗੁਰੂ ਦਾ ਪਰਮਾਤਮਾ ਦਾ ਨਾਮ ਹੀ ਨਹੀਂ ਜਪੀਦਾ ਗਾ, ਉਹੀ ਨਗਰ ਉਜਾੜੀ ਹੈ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੇਜ਼ ਦੈਟ ਓਨਲੀ ਦੋਸ ਬਿਲਡਿੰਗਸ ਪੈਲੇਸਿਸ ਔਰ ਦੀ ਹਰਸ ਔਰ ਦੈਟ ਪਲੇਸਿਸ ਆਰ ਵਰਥਵਾਇਲ ਇਨ ਵਿਚ ਦ ਨਾਮ ਆਫ ਮਾਈ ਸਤਿਗੁਰੂ ਇਜ਼ ਰਿਪੀਟਡ, ਦ ਨਾਮ ਆਫ ਮਾਈ ਸਤਿਗੁਰੂ ਇਜ਼ ਮੈਡੀਟੇਟਡ ਔਨ, ਵਟ ਇਜ਼ ਦ ਯੂਜ਼ ਆਫ ਆਲ ਦੈਟ ਆਲ ਦੋਸ ਪੈਲੇਸਿਸ ਐਂਡ ਆਲ ਦੈਟ ਥਿੰਗਸ ਵੈਰ ਨੋਬਡੀ ਇਜ਼ ਰਿਮੈਂਬਰਿੰਗ ਮਾਈ ਸਤਿਗੁਰੂ, ਫਾਰ ਮੀ ਦੈਟ ਸਿਟੀ ਇਜ਼ ਜਸਟ ਲਾਈਕ ਵਿਲਡਰਨੈਸ ਵੈਰ ਨੋਬਡੀ ਇਜ਼ ਰਿਮੈਂਬਰਿੰਗ ਮਾਈ ਸਤਿਗੁਰੂ।
ਤੂੰ ਕਰਤਾ ਤੂੰ ਪਿਆ ਮੁਝ ਮੇ ਰਹੀ ਨਾ ਹੂੰ, ਵਾਰੀ ਤੇਰੇ ਨਾਮ ਪਰ ਜਿਤ ਦੇਖੂੰ ਤਿਤ ਤੂੰ।
ਸਾਡੇ ਔਰ ਪਰਮਾਤਮਾ ਦੇ ਦਰਮਿਆਨ ਹਉਮੈਂ ਦਾ ਬੜਾ ਜ਼ਬਰਦਸਤ ਰੁਕਾਵਟ ਹੈ। ਹਉਮੈਂ ਕਿਹੜੀ ਚੀਜ਼ ਹੈ ਜਿਹੜੀ ਅਸੀਂ ਸਾਰਾ ਦਿਨ, ਮੇਰੀ ਕੌਮ ਹੈ, ਮੇਰੀ ਔਲਾਦ ਹੈ, ਮੇਰਾ ਮਜ਼ਹਬ ਹੈ, ਮੈਂ ਆਲਮ ਹੈ, ਮੈਂ ਫਾਜ਼ਿਲ ਹੈ।
That is the great obstacle of egoism between us and God. What is the egoism? This is the egoism that we think all day, that this is my home, I am this, this is my family, this is my community, I belong to this religion, I have this amount of wealth, I am learned man, and all this type of thinking in which the I-hood is involved, that all is included in egoism.
So Kabir Sahib kehnde hai ke agar malik nu milna hai to main nu chhad ke tu tu karna hai, aur jadon apna aap chhad dange jithe Kabir Sahib kehnde main bilihar jaawa tere naam te, jab tu naam ditta main jidhar vi nigah maarda hai ਪਸ਼ੂ ਪੰਛੀ ਪੱਤੇ ਪੱਤੇ ਦੇ ਵਿੱਚ ਤੂੰ ਹੀ ਨਜ਼ਰ ਆ ਰਿਹਾ ਹੈ।
That's why Kabir Sahib says that if we have to meet God, we have to give up the sense of I-hood and we have to say, we have to give up the word I and we have to repeat only the word you or thy. And that's why Kabir Sahib says that, O God, ever since you gave me initiation, I'm sacrificing myself on you, because after my initiation, after you gave me the real knowledge, wherever I am looking, I am seeing you, I am seeing my beloved God everywhere. In all the leaves of this world, in all the creatures of this world, I am seeing only you. You are residing everywhere.
Muhammad Sahib ne jadon aap de sevakan nu samjhauna siga, sab nu dhup de vich khade kar liya, sab to puchhya ke thwada ki hai, tusi bayan karo. Hazrat Umar jyon uthya apni thaan ton, ਗਿਣਦੇ ਗਿਣਦੇ ਨੇ ਘੰਟਾ ਲਾਤਾ, ਮੇਰੀ ਔਰਤ ਹੈ, ਮੇਰੇ ਬੱਚੇ ਹੈ, ਮੇਰਾ ਧਨ ਹੈ, ਮੇਰਾ ਊਂਟ ਹੈ, ਮੇਰੀ ਜਾਇਦਾਦ ਹੈ, ਗਿਣਦੇ ਗਿਣਦੇ ਨੇ ਘੰਟਾ ਲਾ ਦਿੱਤਾ। ਔਰ ਇਸੇ ਤਰ੍ਹਾਂ ਹੋਰਾਂ ਨੇ ਕੀਤਾ। ਜਦ ਹਜ਼ਰਤ ਅਲੀ ਦੀ ਵਾਰੀ ਆਈ, ਉਹ ਆਪਣੇ ਥਾਂ ਤੋਂ ਉੱਠਿਆ ਔਰ ਉੱਠ ਕੇ ਸਿਰਫ ਦੋ ਅਰਫੀ ਬਾਤ ਕੀਤੀ, ਕਹਿੰਦਾ ਇੱਕ ਖੁਦਾ ਹੈ, ਇੱਕ ਤੂੰ ਹੈ। ਸੋ ਹਜ਼ਰਤ ਮੁਹੰਮਦ ਦਾ ਸਭ ਨੂੰ ਸਮਝਾਉਣ ਦਾ ਮਤਲਬ ਸੀਗਾ, ਔਰ ਉਹਨਾਂ ਨੇ ਇੱਕ ਥੋੜ੍ਹੀ ਜਿਹੀ ਬਾਤ ਦੇ ਵਿੱਚ ਸਮਝਾ ਦਿੱਤਾ, ਔਰ ਪਤਾ ਲੱਗਿਆ ਕਿ ਬਈ ਇਹ ਕਿਹਨੂੰ ਚਾਹੁੰਦੇ ਹੈ, ਕਿ ਪਰਮਾਤਮਾ ਨੂੰ ਚਾਹੁੰਦੇ ਆ ਜਾਂ ਪਰਮਾਤਮਾ ਦੇ ਉੱਤੇ ਭਰੋਸਾ ਰੱਖਦੇ ਆ ਜਾਂ ਪਰਮਾਤਮਾ ਨੂੰ ਆਪਣੇ ਅੰਦਰ ਦਿੰਦੇ ਆ ਜਗ੍ਹਾ ਜਾਂ ਦੁਨੀਆਂ ਨੂੰ ਜਗ੍ਹਾ ਦਿੰਦੇ ਆ।
ਵਨਸ ਪ੍ਰੋਫੈਟ ਮੁਹੰਮਦ ਵਾਂਟਡ ਟੂ ਟੀਚ ਅ ਲੈਸਨ ਟੂ ਆਲ ਹਿਸ ਡਿਸਾਈਪਲਸ, ਸੋ ਹੀ ਬ੍ਰੌਟ ਆਲ ਦ ਡਿਸਾਈਪਲਸ ਇਨ ਦ ਸਨਸ਼ਾਈਨ ਐਂਡ ਹੀ ਟੋਲਡ ਥੈਮ ਟੂ ਰਿਪੋਰਟ ਦੈਟ ਵਾਟ ਦੇ ਵਰ ਪੋਸੈਸਿੰਗ। ਫਸਟ ਆਫ ਆਲ ਕੇਮ ਹਜ਼ਰਤ ਉਮਰ ਐਂਡ ਹੀ ਸਟਾਰਟਡ ਕਾਊਂਟਿੰਗ ਆਲ ਹਿਸ ਬਿਲੋਂਗਿੰਗਸ, ਹੀ ਸਟਾਰਟਡ ਸੇਇੰਗ ਦੈਟ ਆਈ ਹੈਵ ਵਾਈਫ, ਆਈ ਹੈਵ ਚਿਲਡਰਨ, ਆਈ ਹੈਵ ਕੈਮਲ, ਆਈ ਪੋਸੈਸ ਦਿਸ ਮਚ ਵੈਲਥ, I have that land property, and in that way he took hours and hours for talking about all his properties, all his belongings which he had. And in the end, when the turn of Hazrat Ali came, he said that I have only two things in this world. one is God, that Almighty God, and one is the other is you, my master. So that was the lesson which Prophet Muhammad wanted to teach to his disciples. And he wanted to know that to whom they want. Do they want all the worldly things or do they want the master? And he wanted to explain to them that nothing in this world is ours except the master and God.
Simran marg sahaj ka sat gur diya bataye swaso swas jo simrta ek din mil si aaye.
ਕਬੀਰ ਸਾਹਿਬ ਸਿਮਰਨ ਤੇ ਬੜਾ ਜ਼ੋਰ ਦਿੰਦੇ ਹੈ ਕਿਉਂਕਿ ਸਾਨੂੰ ਦੁਨੀਆ ਦਾ ਸਿਮਰਨ ਦੀ ਆਦਤ ਪਈ ਹੈ। ਸਿਮਰਨ ਕਰਕੇ ਅਸੀਂ ਦੁਨੀਆ ਦੇ ਵਿੱਚ ਫਸੇ ਹੋਏ ਹੈ, ਯਹਾਂ ਆਸਾ ਤਹਾਂ ਵਾਸਾ, ਔਰ ਸਿਮਰਨ ਨੂੰ ਸਿਮਰਨ ਨਹੀਂ ਕੱਟ ਸਕਦਾ ਹੈ। ਇਸ ਵਾਸਤੇ ਮਹਾਤਮਾ ਸਾਰੇ ਸਿਮਰਨ ਤੇ ਜ਼ੋਰ ਦਿੰਦੇ ਹੈ।
ਕਬੀਰ ਸਾਹਿਬ ਇਸ ਲਈ ਮਚ ਐਮਫੈਸਿਸ ਔਨ ਡੂਇੰਗ ਸਿਮਰਨ ਬਿਕੋਜ਼ ਐਟ ਪ੍ਰੈਜ਼ੈਂਟ ਵੀ ਆਰ ਇਨ ਦੀ ਹੈਬਿਟ ਆਫ ਡੂਇੰਗ ਦੀ ਸਿਮਰਨ ਆਫ ਦੀ ਵਰਲਡ ਥਿੰਕਿੰਗ ਅਬਾਊਟ ਦੀ ਵਰਲਡ ਐਂਡ ਵੇਅਰ ਐਵਰ ਵੀ ਆਰ ਅਟੈਚਡ ਵੀ ਵਿਲ ਅਗੇਨ ਕਮ ਬੈਕ ਟੂ ਦੀ ਸੇਮ ਪਲੇਸ ਔਰ ਵੀ ਵਿਲ ਗੋ ਟੂ ਦੀ ਸੇਮ ਪਲੇਸ ਵੇਅਰ ਵੀ ਆਰ ਅਟੈਚਡ। And only Simran can cut the Simran. That's why all the saints and Mahatmas, those who came in the past, they laid much emphasis on the Simran, the remembrance of God.
Aap kehnde hai agar saas saas de naal simronge ek din tusi zarur us Parmatma de naal mil jaoge.
He says that if you will remember him with your every single breath, definitely one day you will meet the beloved God.
ਹੁਣ ਅਸੀਂ ਕੀ ਕਰਦੇ ਹਾਂ ਕਿ ਸਿਮਰਨ ਦੀ ਸਾਡੇ ਅੰਦਰ ਕਮੀ ਹੈ, ਅਸੀਂ ਸ਼ਬਦ ਨੂੰ ਸੁਣਦੇ ਵੀ ਹਾਂ ਤਾਂ ਸ਼ਬਦ ਸਾਨੂੰ ਖਿੱਚਦਾ ਨਹੀਂ ਕਿਉਂਕਿ ਨੌ ਦੁਆਰਿਆਂ 'ਚ ਸਾਡੀ ਆਤਮਾ ਸਿਮਰਨ ਤੋਂ ਬਗੈਰ ਨਿਕਲ ਨਹੀਂ ਸਕਦੀ।
Now what is our condition that we are lacking in the Simran and then also no matter if we are listening to this Shabad Dhun, that sound current, then also that sound is not pulling us up because only with the Simran we can vacate the nine openings of our body and rise to the eye center and only after that the sound can pull us up. But we are involved in these nine openings and that power cannot come in the nine openings to take us up because what is there in the nine openings? All dirt is in our body.
Lala swaso swas ki phir koi niji das chaurasi par main nahi kate karm ki phans.
Jis simran di assi koi value nahi samjhde, Kabir Sahib kehnde hai koi surma bahadri swaso swas us malik da simran karda hai aur simran hi hai kaal di phansi to sanu bacha sakda hai.
The simran whose value we are not understanding and we are not understanding that as a valuable thing, Kabir Sahib says about that only any brave one can do the constant simran, remembrance of God, and only he can make his soul free from the clutches of negative power.
Guru Nanak Sahib kehnde prab ka simran garb na vasa.
Guru Nanak Sahib says that those who are doing the simran of God, they do not reside in the womb of mother.
Prab ka simran dukh jam nasa.
And he says that those who are doing the simran of God, from him even the angels of death are afraid.
ਕਿਉਂਕਿ ਸਾਡਾ ਇੱਕ ਐਸੇ ਦੁਸ਼ਮਣ ਦੇ ਨਾਲ ਵਾਸਤਾ ਪਿਆ ਹੈ ਜਿਹੜਾ ਬਹੁਤ ਠੀਲਾ ਔਰ ਤਾਕਤਵਰ ਹੈ।
Because we are dealing with such an enemy which is very much obstinate and which is very much powerful and that is mind.
ਔਰ ਸੰਤ ਆ ਕੇ ਸਾਨੂੰ ਸਿਮਰਨ ਦੇ ਨਾਲ ਹਥਿਆਰਬੰਦ ਕਰਦੇ ਆ ਔਰ ਮਨ ਦੇ ਨਾਲ ਲੜਨ ਵਾਸਤੇ।
Saints arm us with simran to struggle with our mind.
ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਸਾਡੀ ਆਤਮਾ ਇੱਕ ਹੈ, ਇਹਦੇ ਦੁਸ਼ਮਣ ਪੰਜ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਅਵਰ ਸੋਲ ਇਜ਼ ਵਨ ਬਟ ਹਰ ਐਨੀਮੀਜ਼ ਆਰ ਫਾਈਵ। ਦੇਰ ਆਰ ਫਾਈਵ ਐਨੀਮੀਜ਼, ਲਸਟ, ਐਂਗਰ, ਗਰੀਡ, ਅਟੈਚਮੈਂਟ ਐਂਡ ਈਗੋਇਜ਼ਮ।
ਔਰ ਲੇਕਿਨ ਇਸ ਦੇ ਨਾਲ ਸਤਸੰਗੀ ਦੇ ਨਾਲ ਸਤਿਗੁਰੂ ਪਾਵਰ ਸਾਥ ਹੈ ਔਰ ਉਹ ਮਦਦ ਕਰਦੀ ਹੈ।
ਬਟ ਵਿਦ ਸਤਸੰਗੀ ਦੈਟ ਇਜ਼ ਦੀ ਸਤਿਗੁਰੂ ਪਾਵਰ ਵਿਚ ਆਲਵੇਜ਼ ਹੈਲਪਸ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਨਹਿ ਤੇ ਪੰਜ ਜਵਾਨ ਗੁਰ ਥਾਪੀ ਦਿੱਤੀ ਕੰਡ ਜੀਓ, ਬੇਸ਼ੱਕ ਉਹ ਪੰਜੇ ਤਾਕਤਵਰ ਹੈ ਲੇਕਿਨ ਇਧਰ ਗੁਰੂ ਮਦਦ ਕਰਦਾ ਹੈ ਔਰ ਸਾਸ ਸਾਸ ਦੇ ਨਾਲ ਸੰਭਾਲ ਕਰਦਾ ਹੈ, ਉਹ ਥਾਪੀ ਦੇ ਕੇ ਅੱਗੇ ਕਰਦਾ, ਕਹਿੰਦਾ ਹੋ ਗਾਂ।
ਗੁਰੂ ਨਾਨਕ ਸਾਹਿਬ ਸੇਜ਼ ਦੈਟ ਨੋ ਮੈਟਰ ਦੇਰ ਆਰ ਦ ਫਾਈਵ ਏਬਲਸ ਫਾਈਵ ਰਿਕਾਇਰਡਸ ਬਟ ਸਟਿਲ ਸਤਸੰਗੀ ਹੈਜ਼ ਦੀ ਹੈਂਡ ਆਫ ਸਤਿਗੁਰੂ ਔਨ ਹਿਸ ਸ਼ੋਲਡਰ ਔਨ ਹਿਸ ਬੈਕ ਐਂਡ ਦੈਟਸ ਵਾਈ ਸਤਿਗੁਰੂ ਇਨਸਪਾਇਰਸ ਹਿਮ ਟੂ ਗੋ ਅਹੈਡ ਐਂਡ ਫਾਈਟ ਵਿਦ ਦੈਮ।
ਗਿਆਨ ਕਥੈ ਬਕ ਸਤਿਗੁਰ ਹਮ ਸੇ ਯੂੰ ਕਹੋ ਸਿਮਰਨ ਕਰੋ ਸੁਮਾਏ।
ਹੁਣ ਕਬੀਰ ਸਾਹਿਬ ਬੜੀ ਇੱਕ ਸੁੰਦਰ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹੈ, ਕਿਉਂਕਿ ਅਸੀਂ ਦੁਨੀਆਦਾਰ ਕੀ ਕਰਦੇ ਹਾਂ ਜਦ ਮਹਾਤਮਾ ਰਿਖੀ ਮੁਨੀ ਇਸ ਦੁਨੀਆ ਦੇ ਅੰਦਰ ਆਉਂਦੇ ਹੈ, ਜੋ ਕੁਛ ਤਜਰਬਾ ਉਹਨਾਂ ਨੂੰ ਬਿਆਨ ਹੁੰਦਾ ਹੈ, ਜੋ ਰੁਕਾਵਟਾਂ ਮਾਲਕ ਦੇ ਮਿਲਣ ਨੂੰ ਉਹਨਾਂ ਦੇ ਪੇਸ਼ ਆਉਂਦੀਆਂ ਹੈ, ਉਹ ਮਹਾਤਮਾ ਕੀ ਕਰਦੇ ਆ ਆਪਣਾ ਤਜਰਬਾ ਉਹ ਧਰਮ ਪੁਸਤਕਾਂ ਦੇ ਅੰਦਰ ਦਰਜ ਕਰ ਦਿੰਦੇ ਹੈ, ਔਰ ਉਹ ਦੱਸਦੇ ਹੈ ਕਿ ਕਿਸ ਤਰ੍ਹਾਂ ਅਸੀਂ ਮਾਲਕ ਨੂੰ ਮਿਲੇ, ਅਗਰ ਤੁਸੀਂ ਵੀ ਇਸ ਤਰ੍ਹਾਂ ਕਰੋ ਤਾਂ ਇਸ ਤਰ੍ਹਾਂ ਮਿਲ ਸਕਦੇ ਹੈ। ਜਿੰਨਾ ਚਿਕਰ ਤਾਂ ਉਹ ਮਹਾਤਮਾ ਇਸ ਦੁਨੀਆ ਦੇ ਅੰਦਰ ਰਹਿੰਦੇ ਹੈ, ਉਹਨਾਂ ਦੀ ਤਲੀਮ ਖੂਬ ਉਸੇ ਮਹਿਨਿਆਂ ਦੇ ਵਿੱਚ ਚੱਲਦੀ ਰਹਿੰਦੀ ਹੈ। ਜਦ ਮਹਾਤਮਾ ਇਸ ਦੁਨੀਆ ਤੋਂ ਅਲੋਪ ਹੋ ਜਾਂਦੇ ਹੈ, ਅਸੀਂ ਫਿਰ ਕੀ ਕਰਦੇ ਹਾਂ ਉਹਨਾਂ ਦੇ ਅਨਿਆਈ ਉਹਨਾਂ ਦੀ ਤਲੀਮ ਨੂੰ ਛੋਟੇ ਛੋਟੇ ਦਾਇਰਿਆਂ 'ਚ ਬੰਦ ਕਰ ਦਿੰਦੇ ਹਾਂ, ਉਸ ਨੂੰ ਮਜ਼ਬ ਦੀ ਸ਼ਕਲ ਦੇ ਦਿੰਦੇ ਹਾਂ, ਔਰ ਉਹਨੂੰ ਫਿਰ ਅਸੀਂ ਸਿਰਫ ਆਪਣੇ ਪੇਟ ਵਾਸਤੇ ਹੀ ਪੜ੍ਹਦੇ ਹਾਂ, ਔਰ ਪੇਟ ਦਾ ਹੀ ਧੰਦਾ ਬਣਾ ਲੈਂਦੇ ਹਾਂ, ਪੇਟ ਦੇ ਪੁਜਾਰੀ ਬਣ ਜਾਂਦੇ ਹਾਂ।
ਨਾਓ ਕਬੀਰ ਸਾਹਿਬ ਸੇਜ਼ ਵੈਰੀ ਇੰਟਰਸਟਿੰਗ ਥਿੰਗ, ਹੀ ਸੇਜ਼ ਦੈਟ ਵੀ ਦੀ ਵਰਲਡਲੀ ਮਾਈਂਡਡ ਪੀਪਲ, ਵਾਟ ਵੀ ਆਰ ਡੂਇੰਗ, ਵੀ ਆਰ ਲੇਇੰਗ ਮਚ ਇੰਫੈਸਿਸ ਔਨ ਰੀਡਿੰਗ ਆਲ ਦੀ ਹੋਲੀ ਸਕ੍ਰਿਪਚਰਸ, ਐਂਡ ਵੀ ਅੰਡਰਸਟੈਂਡ ਦੈਟ ਓਨਲੀ ਬਾਈ ਰੀਡਿੰਗ ਦੈਮ ਵੀ ਵਿਲ ਗੈਟ ਦ ਰੀਅਲ ਲਿਬਰੇਸ਼ਨ, ਬਟ ਵਾਟ ਆਰ ਆਲ ਦੀਸ ਰਿਲੀਜੀਅਸ ਬੁੱਕਸ ਐਂਡ ਰਿਲੀਜੀਅਸ ਸਕ੍ਰਿਪਚਰਸ। Whenever the rishis, munis, past mahatmas and beloveds of gods came in this world, and whatever they did during their lifetime and whatever experiences they had in realizing truth, for our help and guidance they laid down all in the form of the books, and as long as they were in the body in this world, their teachings and their life was well understood by all the people, by all the disciples. But when they left this world, leaving this physical world, when they went in the other world, after that, we, the followers of that great masters, confine their teachings only to a certain sect or group, and in that way we start worshipping that book, and we read that book only to satisfy the hunger of our own stomach, and we read that book only for making as our business.
ਉਹ ਮਹਾਤਮਾ ਨੇ ਪੁਸਤਕਾਂ ਇਸ ਤਰ੍ਹਾਂ ਨਹੀਂ ਰਚੀਆਂ ਸੀਗੀਆਂ ਕਿ ਤੁਸੀਂ ਇਹਨਾਂ ਨੂੰ ਪੜ੍ਹ ਕੇ ਮੁਕਤ ਹੋ ਜਾਓਗੇ। ਮਹਾਤਮਾ ਦਾ ਤਾਂ ਮਤਲਬ ਸੀ ਸਾਨੂੰ ਸਮਝਾਉਣ ਦਾ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਇਹ ਸਾਡਾ ਤਜਰਬਾ ਹੈ, ਅਗਰ ਤੁਸੀਂ ਵੀ ਆਪਣਾ ਤਜਰਬਾ ਇਸ ਤਰ੍ਹਾਂ ਕਿਸੇ ਮਹਾਤਮਾ ਦੇ ਚਰਨਾਂ ਦੇ ਵਿੱਚ ਬੈਠ ਕੇ ਕਰ ਲਓਗੇ ਤਾਂ ਤੁਸੀਂ ਵੀ ਆਪਣਾ ਜੀਵਨ ਸਫਲ ਬਣਾ ਲਓਗੇ।
ਗ੍ਰੇਟ ਮਾਸਟਰਸ ਡੂ ਨਾਟ ਰਾਈਟ ਆਲ ਦੀਸ ਬੁੱਕਸ ਓਨਲੀ ਫਾਰ ਅਵਰ ਓਨਲੀ ਫਾਰ ਦ ਪਰਪਸ ਆਫ ਰੀਡਿੰਗ, ਦੇ ਰੋਟ ਆਲ ਦੇਅਰ ਐਕਸਪੀਰੀਅੰਸਿਸ ਐਂਡ ਦੇ ਟੋਲਡ ਅਸ ਦੈਟ ਦੀਸ ਆਰ ਅਵਰ ਐਕਸਪੀਰੀਅੰਸਿਸ, ਐਂਡ ਇਫ ਯੂ ਵਿਲ ਆਲਸੋ ਡੂ the practices as we did, and if you will also come across all these experiences, you will also achieve the real emancipation, just as we sat at the feet of some perfect mahatma, perfect master. If you will also seek the company of any perfect saint or mahatma, and according to his instructions, if you will mold your life and practice his words, definitely you will also achieve the truth which we did.
kise mahatma ne eh nahi kise bhi dharm pustak de andar likhya ke sade magaron koi mahatma nahi hoega, ਜਾਂ ਤੁਹਾਡੇ ਵੇਦ ਸ਼ਾਸਤਰੀ ਗੁਰੂ ਪੀਰ ਹੋ ਸਕਦੇ ਆ, ਜਾਂ ਤੁਹਾਨੂੰ ਵੇਦ ਸ਼ਾਸਤਰੀ ਪਾਰ ਨਗਾ ਦੇਣਗੇ। ਹਰੇਕ ਮਹਾਤਮਾ ਇਹ ਲਿਖਦਾ ਲਿਖ ਗਏ ਹੈ ਕਿ ਜੁਗ ਜੁਗ ਭਗਤ ਉਪਾਇਆ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ। ਉਹ ਕਹਿੰਦੇ ਆ ਮਾਲਕ ਦੇ ਪਿਆਰੇ ਹਮੇਸ਼ਾ ਹੀ ਆਉਣਗੇ ਦੁਨੀਆਂ ਦੇ ਵਿੱਚ ਔਰ ਆਉਂਦੇ ਆ।
ਨੋ ਮਹਾਤਮਾ ਹੈਜ਼ ਐਵਰ ਰਿਟਨ ਇਨ ਐਨੀ ਰਿਲੀਜੀਅਸ ਔਰ ਰਿਲੀਜੀਅਸ ਬੁੱਕ ਔਰ ਸਕ੍ਰਿਪਚਰ ਦੈਟ ਆਫਟਰ ਅਸ ਦੇਰ ਵਿਲ ਬੀ ਨੋ ਪਰਫੈਕਟ ਮਾਸਟਰ ਹੂ ਕੁਡ ਗਿਵ ਦ ਲਾਈਟ ਟੂ ਦ ਸੋਰਸ ਐਸ ਵੀ ਡਿਡ, ਐਂਡ ਨੋਬਡੀ ਐਂਡ ਦੇ ਨੈਵਰ ਰੋਟ ਐਨੀਵੇਅਰ that after us there will be nobody competent who can teach these teachings, but always they have never said that only the Vedas and Shastras and all the religious scriptures, by reading all that books you will get the emancipation, but on the contrary they have said that in all the four ages, all the four ages gives this testimony that beloveds of God and saints and Mahatmas have always come, and this world is never empty without Mahatmas.
ਗੁਰੂ ਨਾਨਕ ਸਾਹਿਬ ਕਹਿੰਦੇ ਸੰਤ ਜਨਾ ਮਿਲ ਪਾਈਓ ਸੱਚਾ ਨਾਮ ਸੰਭਾਲ ਤੋਸਾ ਬੰਧੋ ਜੀਵ ਕਾ ਇੱਥੇ ਉੱਥੇ ਨਾਲ। ਗੁਰੂ ਨਾਨਕ ਸਾਹਿਬ ਕਹਿੰਦੇ ਆ ਤੁਸੀਂ ਕਿਸੇ ਮਹਾਤਮਾ ਨੂੰ ਮਿਲੋ ਔਰ ਉਸ ਤੋਂ ਨਾਮ ਪ੍ਰਾਪਤ ਕਰੋ, ਔਰ ਨਾਮ ਹੀ ਤੁਹਾਡਾ ਇੱਥੇ ਵੀ ਰੱਖਿਆ ਕਰੇਗਾ ਔਰ ਅੱਗੇ ਵੀ ਨਾਮ ਹੀ ਤੁਹਾਡੇ ਨਾਲ ਜਾਏਗਾ।
ਗੁਰੂ ਨਾਨਕ ਸਾਹਿਬ ਸੇਜ਼ ਦੈਟ ਯੂ ਮੀਟ ਐਨੀ ਮਹਾਤਮਾ ਐਂਡ ਟੇਕ ਨਾਮ ਫਰੋਮ ਹਿਮ, ਬਿਕੋਜ਼ ਦੈਟ ਨਾਮ ਵਿਲ ਹੈਲਪ ਯੂ ਇਨ ਦਿਸ ਵਰਲਡ ਐਸ ਵੈਲ ਐਸ ਓਨਲੀ ਨਾਮ ਕੈਨ ਗੋ ਵਿਦ ਯੂ ਵੈਨ ਯੂ ਵਿਲ ਡਿਪਾਰਟ ਫਰੋਮ ਦਿਸ ਵਰਲਡ।
ਕਬੀਰ ਸਾਹਿਬ ਕਹਿੰਦੇ ਆ ਅਗਨੀ ਲੱਗੀ ਆਕਾਸ ਕੋ ਝੜ ਝੜ ਪੈਣ ਅੰਗਿਆਰ ਸੰਤ ਨਾ ਹੋਤੇ ਜਗਤ ਮੇ ਤੇ ਜਲ ਮਰਤਾ ਸੰਸਾਰ।
ਕਬੀਰ
ਆਪ ਕਹਿੰਦੇ ਆ ਕਿ ਅਗਰ ਸੰਸਾਰ ਦੇ ਵਿੱਚ ਸੰਤ ਨਾ ਆਉਂਦੇ ਤਾਂ ਸੰਸਾਰ ਤਾਂ ਜਲ ਕੇ ਹੀ ਮਰ ਜਾਂਦਾ, ਅਸੀਂ ਕਾਮ ਕ੍ਰੋਧ ਦੀ ਅੱਗ ਦੇ ਵਿੱਚ ਸੜਦੇ ਹੁੰਦੇ ਹਾਂ, ਸੰਤ ਆ ਕੇ ਸਾਨੂੰ ਠੰਡ ਵਰਤਾਉਂਦੇ ਆ, ਕਿਸ ਤਰ੍ਹਾਂ ਬਚਣ ਦਾ ਤਰੀਕਾ ਦੱਸਦੇ ਆ, ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਸਾਡਾ ਮਨ ਸਾਨੂੰ ਕਿਸ ਤਰ੍ਹਾਂ ਗੁੰਮਰਾਹ ਕਰਦਾ ਹੈ।
ਕਬੀਰ ਸਾਹਿਬ ਸੇਜ਼ ਦੈਟ ਫਰੋਮ ਦ ਸਕਾਈ ਦੀ ਫਾਇਰ ਇਜ਼ ਕਮਿੰਗ ਐਂਡ ਫਰੋਮ ਦੀ ਅਰਥ ਆਲਸੋ ਦ ਫਾਇਰ ਇਜ਼ ਕਮਿੰਗ ਆਊਟ। ਇਫ ਸੇਂਟਸ were not coming in this world would have burnt in the fire. He says that if the saints would have not come in this world, we would have burnt in the fire of lust, anger and all these evils. And when the saints come, they shower us with the rain of their mercy and grace. And in that way, they finish the fire of all these evils which are burning, which is burning within us. And only that's why we are surviving.
ਅਸੀਂ ਕੀ ਕਰਦੇ ਹਾਂ, ਲੋਕਾਂ ਨੂੰ ਧਰਮ ਪੁਸਤਕਾਂ ਦੇ ਹਵਾਲੇ ਦਿੰਦੇ ਹਾਂ, ਸਮਝਾਉਂਦੇ ਹਾਂ, ਨਾ ਸਾਡੇ ਅੰਦਰੋਂ ਕਾਮ ਘਟਦਾ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਲੋਕਾਂ ਦੇ ਉੱਤੇ ਅਸੀਂ ਪਰੋਪਕਾਰ ਸੋਚਦੇ ਹਾਂ, ਲੇਕਿਨ ਆਪਦਾ ਹਿਰਦਾ ਸਭ ਕਾਸੇ ਨਾਲ ਕਾਮ ਕ੍ਰੋਧ ਨਾਲ ਸੜ ਰਿਹਾ ਹੈ।
But what we are doing, we are reading the books for other people and for helping other people we quote from the religious books, but we do not care about our own house, our own body, our own within, which is being burnt by the fire of lust, anger, and our heart which is burning from all for all sorts of fire of enmity and enviousness. We do not pay any attention to that, but we are taking the water, we are helping, we are trying to help others by reading books to them.
Kabir sahib kehnde abra ko upadesh te mukh mein pad hai ret ras barani rakhde khaya kar ka khet. Assi lokan nu upadesh karde ha, aap kade nahi sochya ki sade andar vi koi kaat hai. Aap kehnde lokan de khalwadan diyan ja ke rakhiyan karde ha, aap da khet ujad riha hai.
Kabir sahib says that teaching others, one gets sand in the mouth. It is just like taking care of others' courtyard, but our own field is being burnt by the fire. He says that people go and carry the buckets of water for other people to extinguish that fire, but they do not see that their own courtyard, their own field is being burnt, but they are going and taking care of others' courtyard.
Guru Nanak Sahib kehnde pehle man prabodhe apna piche avar jaave. ਸਾਰਿਆਂ ਨਾਲੋਂ ਪਹਿਲਾਂ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੀ ਅੱਗ ਬਚਾਓ, ਆਪਣੀ ਆਤਮਾ ਨੂੰ ਕਾਲ ਦੇ ਪੰਜੇ ਤੋਂ ਬਚਾਓ, ਫਿਰ ਤੁਸੀਂ ਲੋਕਾਂ ਨੂੰ ਸਮਝਾਉਣ ਦੇ ਕਾਬਿਲ ਹੋ ਸਕਦੇ ਹੋ, ਫਿਰ ਲੋਕਾਂ ਨੂੰ ਸਮਝਾ ਲਿਓ।
ਗੁਰੂ ਨਾਨਕ ਸਾਹਿਬ ਸੇ ਦੈਟ ਫਸਟ ਆਫ ਆਲ ਯੂ ਲਰਨ ਐਂਡ ਆਫਟਰ ਦੈਟ ਯੂ ਮੇਕ ਅਦਰ ਪੀਪਲ ਲਰਨ। ਹੀ ਸੇ ਦੈਟ ਫਸਟ ਆਫ ਆਲ ਯੂ ਐਕਸਟਿੰਗੁਇਸ਼ ਯੋਰ ਫਾਇਰ ਐਂਡ ਆਫਟਰ ਦੈਟ ਯੂ ਵਿਲ ਬੀ ਏਬਲ ਟੂ ਹੈਲਪ ਅਦਰਸ ਟੂ ਐਕਸਟਿੰਗੁਇਸ਼ ਦੈਰ ਫਾਇਰ।
ਕਬੀਰ ਸਾਹਿਬ ਦੇ ਨਾਲ ਇੱਕ ਪੰਡਿਤ ਕਾਂਸੀ ਦੇ ਵਿੱਚੋਂ ਬਹਿਸ ਵਾਸਾ ਕਰਨ ਵਾਸਤੇ ਆਇਆ। ਉਸ ਵਕਤ ਬੈਲਾਂ ਦੇ ਉੱਤੇ ਲੋਕ ਚੜ੍ਹਦੇ ਸਨ ਔਰ ਲੱਦੇ ਲਾਦੇ ਸੀਗੇ, ਅੱਜ ਕੱਲ੍ਹ ਤਾਂ ਬੜੀਆਂ ਸਵਾਰੀਆਂ ਹੈ। ਤੋ ਕਬੀਰ ਸਾਹਿਬ ਤਾਂ ਘਰੇ ਨਹੀਂ ਸੀ, ਉਹਨਾਂ ਦੀ ਲੜਕੀ ਕਮਾਲੀ ਘਰੇ ਸੀਗੀ। ਉਸ ਨੂੰ ਪੁੱਛਣ ਲੱਗੇ ਕਿ ਕੀ ਕਬੀਰ ਸਾਹਿਬ ਘਰੇ ਹੈ। ਉਹ ਕਹਿਣ ਲੱਗੀ, ਤੁਸੀਂ ਕਬੀਰ ਸਾਹਿਬ ਨੂੰ ਇਨਸਾਨ ਸਮਝਦੇ ਹੋ, ਉਹਦੇ ਘਰ ਦਾ ਤਾਂ ਬਰਮਾ ਵਿਸ਼ਨੂੰ ਸ਼ਿਵ ਨੂੰ ਵੀ ਨਹੀਂ ਪਤਾ ਗਾ। ਤੋ ਕਮਾਲੀ ਕਹਿਣ ਲੱਗੀ, ਕਬੀਰ ਕਾ ਘਰ ਅਸਮਾਨ ਤੇ, ਯਹਾਂ ਸਿਲਹਲੀ ਗੈਲ, ਪੌਣਾ ਟਿਕੇ ਪਪੀਲ ਦਾ, ਪੰਡਿਤ ਲਾਦੇ ਬੈਲ। ਉਹਦਾ ਘਰ ਤਾਂ ਸੱਚਖੰਡ ਹੈ, ਉੱਥੇ ਤਾਂ ਕੀੜੀ ਵੀ ਨਹੀਂ ਪੈਰ ਧਰ ਸਕਦੀ। ਤੂੰ ਕਿਤਾਬਾਂ ਦੇ ਬੈਲ ਲੱਦੀ ਫਿਰਦਾ, ਕਿਸ ਤਰ੍ਹਾਂ ਲੈ ਕੇ ਉੱਥੇ ਅੱਪੜ ਪਏਗਾ।
Once a pandit came to Kabir Sahib in Kashi to argue and to debate with him. In those days people were traveling using the bullocks, and people were using bullocks to carry the things also. Nowadays there are many means of transportation, but in those days there were not. So that pandit who was coming to debate with Kabir Sahib, he was carrying the books, the religious books and all the holy scriptures on one bullock. And when he came to Kabir Sahib's house, at that time Kabir Sahib was not present in the house, and he asked his daughter Kamali that, is this the house of Kabir Sahib? So Kamali replied that, what do you understand as Kabir Sahib? Do you understand him as the ordinary man? Then she said that Kabir's home is Sachkhand, where not even one small ant can go and put her feet. And oh Pandit, you have come with one bullock full of all the books. How you are expecting to go to that place with carrying all these books?
To Mahatma sanu samjhaunde a, padhya ilm amal na kita, padhya phir padhaya ki, aadat khoti na guai, matha phir kasaya ki. Oh kehnde ki us ilm da padhe da fayda hai, ki padhaye da fayda hai. ਜੇ ਉਹਦੇ ਉੱਤੇ ਅਮਲ ਹੀ ਨਹੀਂ ਕੀਤਾ, ਜੇ ਅੰਦਰੋਂ ਖੋਟੀ ਆਦਤ ਹੀ ਨਹੀਂ ਛੱਡਣੀ, ਸਾਰੀ ਜ਼ਿੰਦਗੀ ਭਾਵੇਂ ਤੁਸੀਂ ਮੱਥਾ ਜ਼ਮੀਨ ਤੇ ਰਗੜਦੇ ਫਿਰੋ, ਕੀ ਫਾਇਦਾ ਹੈ?
Mahatmas make us understand that what is the use of reading that, what is the use of getting that knowledge if you are not worked according to that knowledge, what is the use of giving that knowledge to others if you yourself have not practiced the knowledge. In that way, if you have not changed your bad habits, then what is the use of reading and making other people read? If you still have that bad habits, what is the use of rubbing your head at the place from where you are going to get nothing?
ਹੁਣ ਅਗਰ ਸਾਡਾ ਜੇ ਪੇਟ ਦੁਖਦਾ ਹੋਵੇ, ਕਿਸੇ ਡਾਕਟਰ ਦੀ ਆਪਾਂ ਕਿਤਾਬ ਲੈ ਕੇ ਪੜ੍ਹਨੀ ਸ਼ੁਰੂ ਕਰ ਦਈਏ, ਖੁਦ ਹੀ ਸੋਚ ਕੇ ਦੇਖ ਲਓ, ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਉਸ ਨੂੰ ਪੜ੍ਹ ਲਓ, ਸਾਲ ਭਰ ਪੜ੍ਹ ਲਓ, ਮਹੀਨਾ ਪੜ੍ਹ ਲਓ, ਸਾਹ ਸਾਹ ਨਾਲ ਪੜ੍ਹ ਲਓ, ਉਹਦੇ ਨਾਲ ਤੁਹਾਡਾ ਕਦੇ ਵੀ ਪੇਟ ਨਹੀਂ ਦੁਖੇਗਾ, ਜਿੰਨਾ ਚਿਕਰ ਉਹ ਕਿਤਾਬ ਦੀ ਇਨਫੋਰਮੇਸ਼ਨ ਦੇ ਮੁਤਾਬਕ ਤੁਸੀਂ ਦਵਾਈ ਬਣਾ ਕੇ ਨਾ ਖਾ ਲਓ। ਇਸੇ ਤਰ੍ਹਾਂ ਧਰਮ ਪੁਸਤਕਾਂ ਹੈ, ਜਿਸ ਤਰ੍ਹਾਂ ਤੁਹਾਨੂੰ ਕਹਿੰਦੀ ਹੈ, ਅਗਰ ਤੁਸੀਂ ਉਸ ਤਰ੍ਹਾਂ ਕਰ ਲਓ ਤਾਂ ਤੁਹਾਡਾ ਫਾਇਦਾ ਹੈ, ਜੇ ਤੁਸੀਂ ਸਾਰੀ ਜ਼ਿੰਦਗੀ ਇਹਨਾਂ ਨੂੰ ਪੜ੍ਹੀ ਜਾਓਗੇ ਤਾਂ ਕੀ ਫਾਇਦਾ ਹੋ ਸਕਦਾ ਹੈ?
ਇਟ ਇਜ਼ ਜਸਟ ਲਾਈਕ ਦੈਟ, ਇਫ ਯੂ ਹੈਵ ਐਨੀ ਟਾਈਮ ਦ ਪੇਨ ਇਨ ਯੋਰ ਸਟਮਕ And no matter with how much full love and devotion you read the book in which to remove that pain, how to remove that pain is written. No matter you read that with every single breath, you read that for every single minute, for years and for months and for days. But until you will make the medicine and take that medicine according to the information of that book, you cannot remove the pain of that stomach. In the same way,
ਤਾਂ ਤੁਸੀਂ ਜਿੱਥੋਂ ਤੱਕ ਮਹਾਤਮਾ ਦੀ ਰਿਸਰਚ ਹੈ ਉੱਥੇ ਪਹੁੰਚ ਕੇ ਤੁਸੀਂ ਫਿਰ ਕਹੋ ਕੁਛ ਕਿ ਬਾਣੀ ਆ ਕਹਿੰਦੀ ਹੈ ਔਰ ਫਿਰ ਆਪਣਾ ਜੀਵਨ ਪਹਿਲਾਂ ਆਪਣਾ ਜੀਵਨ ਢਾਲੋ ਫਿਰ ਲੋਕਾਂ ਨੂੰ ਸਮਝਾਓ
ਕਬੀਰ ਸਾਹਿਬ ਸੇਜ਼ ਦੈਟ ਓ ਮੈਨ ਯੂ ਆਰ ਗਿਵਿੰਗ ਦ ਕੋਟੇਸ਼ਨਸ ਫਰਮ ਦੀ ਰਿਲੀਜੀਅਸ ਬੁੱਕਸ ਐਂਡ ਦ ਰਾਈਟਿੰਗਸ ਆਫ ਦ ਗ੍ਰੇਟ ਮਹਾਤਮਾ ਬਟ ਇਫ ਯੂ ਆਰ ਨਾਟ ਪ੍ਰੈਕਟਿਸਿੰਗ ਦੈਟ ਦੈਟ ਮੀਨਸ ਦੈਟ ਜਸਟ ਯੂ ਆਰ ਰੀਡਿੰਗ ਦ ਡਰਟ ਹੀ ਸੇਜ਼ ਦੈਟ ਯੂ ਗੋ ਐਂਡ ਡੂ ਦ ਰਿਸਰਚ ਐਂਡ ਯੂ ਗੋ ਐਂਡ ਪ੍ਰੈਕਟਿਸ ਵਾਟ ਦ ਮਹਾਤਮਾਸ ਡਿਡ ਐਂਡ ਆਫਟਰ ਡੂਇੰਗ ਦੈਟ ਆਫਟਰ ਰਿਅਲਾਈਜ਼ਿੰਗ ਦ ਰੀਅਲ ਇੰਪੋਰਟ ਆਫ ਦੈਟ ਟੀਚਿੰਗ then you teach the people, then you quote from the Vanis, quote from the writings of the great Mahatma. If you yourself had not practiced that writings, if you yourself had not molded your life according to that Vani, what is the use of making other people know about that Vani?
Guru Nanak Sahib kende hai ke pad pad gaddi ladiye, pad pad pariye khat, padiye jete bars bars, padiye jete maas, padiye jete arja, padiye jete saas, nanak leke ek gal hurho mein chakhan chak, ਆਪ ਕਹਿੰਦੇ ਚਾਹੇ ਤੁਸੀਂ ਪੜ੍ਹ ਪੜ੍ਹ ਕੇ ਕਿਤਾਬਾਂ ਦੀਆਂ ਗੱਡੀਆਂ ਵੀ ਕਿਉਂ ਨਾ ਲੱਗਦੇ ਹੋ, ਚਾਹੇ ਪੜ੍ਹ ਪੜ੍ਹ ਕੇ ਤੁਸੀਂ ਖਾਤੇ ਵੀ ਵੱਡੇ ਵੱਡੇ ਕਿਉਂ ਨਾ ਭਰਦੇ ਹੋ, ਚਾਹੇ ਸਾਰੇ ਮਹੀਨੇ ਪੜ੍ਹ ਲਓ, ਸਾਹ ਸਾਹ ਨਾ ਪੜ੍ਹ ਲਓ, ਲੇਖੇ ਚ ਆਉਣ ਵਾਲੇ ਤੇ ਇੱਕੋ ਹੀ ਗੱਲ ਹੈ, ਅਗਰ ਸੁਰਤ ਸ਼ਬਦ ਨਾਲ ਲੱਗੀ ਤਾਂ ਬੇੜਾ ਪਾਰ ਹੈ, ਨਹੀਂ ਤਾਂ ਉਹ ਕਹਿੰਦੇ ਰਾਖ ਛਾਨਣ ਵਾਲੀ ਬਾਤ ਹੈ.
ਗੁਰੂ ਨਾਨਕ ਸਾਹਿਬ ਆਲਸੋ ਸੇ ਦੈਟ ਨੋ ਮੈਟਰ ਵਿਦ ਹਾਊ ਮਚ ਫੁੱਲ ਲਵ ਐਂਡ ਡਿਵੋਸ਼ਨ ਯੂ ਰੀਡ ਦ ਬੁੱਕਸ ਐਂਡ ਫਿਲ ਦ ਕਾਰਟਸ ਬੁੱਕਸ ਫੁੱਲ ਆਫ ਕਾਰਟਸ ਬਟ ਸਟਿਲ ਯੂ ਵਿਲ ਗੈਟ ਨਥਿੰਗ. ਨੋ ਮੈਟਰ ਇਫ ਯੂ ਰੀਡ ਆਲ ਦ ਬੁੱਕਸ ਵਿਦ ਯੋਰ ਐਵਰੀ ਸਿੰਗਲ ਬ੍ਰੈਥ and for years, months and for all the days, for all your life if you will read all that books, but it is still just like straining the ashes, you will get nothing. Only one thing which is in the account and only one thing which can be useful, that is that if your soul is attached to that oversoul, then your goal is achieved. Otherwise, all things are just like straining the ashes, and you know that if you will strain the ashes, you will get nothing except ashes.
ਮਹਾਤਮਾ ਦਾ ਇਹ ਮਤਲਬ ਨਹੀਂ ਕਿ ਤੁਸੀਂ ਬਾਣੀਆਂ ਪੜ੍ਹਨੀਆਂ ਛੱਡ ਜਾਓ, ਆਪਾਂ ਹੁਣ ਬਾਣੀ ਪੜ੍ਹ ਰਹੇ ਹਾਂ, ਉਹ ਕਹਿੰਦੇ ਸੋਚ ਕੇ ਪੜ੍ਹੋ, ਵਿਚਾਰ ਕੇ ਪੜ੍ਹੋ, ਬਾਣੀ ਤੁਹਾਨੂੰ ਕੀ ਦੱਸਦੀ ਹੈ, ਕਿਹੜੇ ਪਾਸੇ ਨੂੰ ਤੁਹਾਨੂੰ ਲਾਉਂਦੀ ਹੈ, ਜਿਹੜੀ ਕਮੀ ਹੈ ਉਸ ਨੂੰ ਛੱਡੋ.
ਮਾਸਟਰਸ ਡੂ ਨਾਟ ਸੇ ਦੈਟ ਯੂ ਡੋਨਟ ਰੀਡ ਦ ਬਾਣੀ. ਯੂ ਸੀ ਵੀ ਆਰ ਆਲਸੋ ਨਾਉ ਰੀਡਿੰਗ ਦ ਬਾਣੀ ਐਂਡ ਟਾਕਿੰਗ ਅਬਾਊਟ ਦ ਬਾਣੀ. ਦੇ ਸੇ ਦੈਟ ਓਨਲੀ ਰੀਡਿੰਗ ਇਜ਼ ਨਾਟ ਇਨਫ, ਯੂ ਸ਼ੁੱਡ ਥਿੰਕ ਓਵਰ ਦੈਟ, ਯੂ ਸ਼ੁੱਡ ਮੋਲਡ ਯੋਰ ਲਾਈਫ ਅਕੋਰਡਿੰਗ ਟੂ ਦੈਟ ਬਾਣੀ ਐਂਡ ਯੂ ਸ਼ੁੱਡ ਸੀ ਦੈਟ ਵੇਅਰ ਦੈਟ ਬਾਣੀ ਯੋਰ ਰਾਈਟਿੰਗ ਇਜ਼ ਲੀਡਿੰਗ ਐਂਡ ਯੂ ਸ਼ੁੱਡ ਟ੍ਰਾਈ ਟੂ ਵਰਕ ਇਨ ਦੈਟ ਡਾਇਰੈਕਸ਼ਨ ਵੇਅਰ ਦ ਬਾਣੀ ਇਜ਼ ਟੇਕਿੰਗ ਅਸ.
ਔਰ ਗੁਰੂ ਗੋਬਿੰਦ ਸਿੰਘ ਦੇ ਵਕਤ ਇੱਕ ਭਾਈ ਬੇਲਾ ਹੋਇਆ ਸਿੱਖ, ਜਿਹੜਾ ਬਿਲਕੁਲ ਅਨਪੜ੍ਹ ਸੀਗਾ. ਜਦੋਂ ਗੁਰੂ ਗੋਬਿੰਦ ਸਿੰਘ ਦੇ ਪਾਸ ਆਇਆ, ਉਸ ਨੂੰ ਪੁੱਛਣ ਲੱਗੇ ਕੀ ਕੰਮ ਜਾਣਦਾ ਬੇਲਿਆ, ਬੰਦੂਕ ਚਲਾਉਣੀ ਜਾਣਦਾ ਹੈ, ਤੀਰ ਚਲਾਉਣ ਜਾਣਦਾ ਹੈ? ਉਹ ਕਹਿੰਦਾ ਜੀ ਨਹੀਂ, ਮੈਂ ਤਾਂ ਘੋੜਿਆਂ ਦੀ ਸੇਵਾ ਕਰਨ ਜਾਣਦਾ ਹੈ. ਉਹਨਾਂ ਨੇ ਘੋੜਿਆਂ ਦੀ ਸੇਵਾ ਤੇ ਛੱਡ ਦਿੱਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ ਤਲਵਾਰ ਚੁੱਕੀ ਸੀਗੀ ਔਰ ਉਹਨਾਂ ਨੂੰ ਕਾਫ਼ੀ ਲੜਾਈਆਂ ਲੜਨੀਆਂ ਪਈਆਂ ਸੀਗੀਆਂ. ਆਪ ਉਹਨੂੰ ਕਹਿਣ ਲੱਗੇ ਕਿ ਤੂੰ ਚੰਗਾ ਘੋੜਿਆਂ ਦਾ ਪਾਲਣ ਪੋਸ਼ਣ ਕਰ. ਹੁਣ ਪ੍ਰੇਮੀ ਆਦਮੀ ਸੀਗਾ, ਜਿਮੀਦਾਰ ਆਦਮੀ ਸੀ, ਥੋੜੇ ਦਿਨਾਂ ਦੇ ਵਿੱਚ ਘੋੜੇ ਉਹਨੇ ਤਿਆਰ ਕਰ ਦਿੱਤੇ. ਗੁਰੂ ਗੋਬਿੰਦ ਸਿੰਘ ਜੀ ਇੱਕ ਦਿਨ ਲੜਾਈ ਨੂੰ ਜਾ ਰਹੇ ਸੀਗੇ, ਉਹ ਕਹਿਣ ਬੇਲਾ ਭੱਜ ਕੇ, ਕਿਉਂਕਿ ਬੇਲੇ ਨੂੰ ਕਿਹਾ ਸੀ ਕਿ ਤੂੰ ਇੱਕ ਤੁੱਕ ਰੋਜ਼ ਲੈ ਲਿਆ ਕਰ. ਉਹਨੇ ਕਿਹਾ ਕਿ ਗੁਰੂ ਸਾਹਿਬ ਚਲੇ ਜਾਂਦੇ, ਕਿਤੇ ਮੇਰੀ ਤੁੱਕ ਨਾ ਰਹਿ ਜਾਓ. ਭੱਜ ਕੇ ਗਿਆ, ਕਹਿੰਦਾ ਮਹਾਰਾਜ ਜੀ ਮੈਨੂੰ ਤੁੱਕ ਸੁਣਾਓ, ਦੇ ਜਾਓ. ਗੁਰੂ ਗੋਬਿੰਦ ਸਿੰਘ ਹੱਸ ਪਏ ਕਿ ਵੇਲਾ ਵਕਤ ਨਹੀਂ ਦੇਖਦਾ, ਮੈਂ ਜੰਗ ਨੂੰ ਜਾ ਰਿਹਾ. ਉਹ ਕਹਿੰਦੇ ਵਾਹ ਭਾਈ, ਵੇਲਾ ਨਾ ਪਛਾਣੇ ਵਕਤ ਨਾ ਪਛਾਣੇ ਵੇਲਾ. ਉਹਨੇ ਉਹੀ ਹਦੀਸ ਸਮਝ ਲਈ ਕਿ ਮੇਰੇ ਸਤਿਗੁਰੂ ਨੇ ਜੋ ਕੁਛ ਕਿਹਾ ਇਹ ਠੀਕ ਹੈ. ਉਹ ਸਾਰਾ ਦਿਨ ਪ੍ਰੇਮ ਦੇ ਨਾਲ ਰੱਟਦਾ ਰਿਹਾ. ਜਿਹੜੇ ਹੁਣ ਉੱਥੇ ਗ੍ਰੰਥੀ ਸਨ, ਗਿਆਨੀ ਧਿਆਨੀ ਸਨ, ਉਹ ਮਖੌਲ ਕਰਨ ਲੈ ਗੁਰੂ ਸਾਹਿਬ ਤਾਂ ਪਿੱਛਾ ਛਡਾਉਣ ਦੇ ਮਾਰੇ ਇਹਨੂੰ ਇਹ ਬਾਤ ਆ ਗਏ, ਇਹ ਬਾਣੀ ਸਮਝੀ ਬੈਠਾ ਹੈ. ਔਰ ਉਹ ਸਾਰਾ ਦਿਨ ਮਸਤ ਘੋੜੇ ਵੀ ਝਾੜੀ ਜਾਵੇ, ਘਾਹ ਵੀ ਪਾਵੇ, ਸਾਰਾ ਦਿਨ ਉਹ ਪ੍ਰੇਮ ਦੇ ਨਾਲ ਰਟੀ ਜਾਵੇ, ਕਿਉਂਕਿ ਭਰੋਸਾ ਸੀਗਾ. ਜਦ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਆਏ ਆਸ਼ਰਮ ਦੇ ਵਿੱਚ, ਉਹ ਗ੍ਰੰਥੀ ਗਿਆਨੀ ਮਖੌਲ ਦੇ ਤੌਰ ਤੇ ਪੁੱਛਦੇ ਆ, ਕਹਿੰਦੇ ਮਹਾਰਾਜ ਜੀ ਕੋਈ ਤੁਸੀਂ ਤੁੱਕ ਦੱਸ ਗਏ ਸੀਗੇ? ਉਹ ਕਹਿੰਦੇ ਨਹੀਂ ਭਾਈ, ਅਸੀਂ ਤਾਂ ਕੁਛ ਨਹੀਂ ਦੱਸਿਆ. ਉਹ ਕਹਿਣ ਲੱਗੇ ਜੀ ਇਹ ਤਾਂ ਸੁਆਹ ਦਾ ਹੀ ਕਹੀ ਜਾਂਦਾ ਹੈ ਕਿ ਵਾਹ ਭਾਈ ਵੇਲਾ ਨਾ ਪਛਾਣੇ ਵਕਤ ਨਾ ਪਛਾਣੇ ਵੇਲਾ. ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿਣ ਲੱਗੇ ਹਾਂ ਭਾਈ, ਜਿਹੜਾ ਵੇਲਾ ਵਕਤ ਨਹੀਂ ਵਿਚਾਰਦਾ ਗਾ ਉਹੀ ਪ੍ਰਮਾਤਮਾ ਨੂੰ ਪਾ ਲੈਂਦਾ ਹੈ. ਇੰਨੇ ਉਹਨਾਂ ਦੀ ਕਹਿਣ ਦੀ ਦੇਰ ਸੀਗੀ, ਉਹਦੀ ਸ਼ਰਧਾ ਦੇਖ ਕੇ ਜਿਉਂ ਤਵੱਜੋ ਦਿੱਤੀ, ਸੁਰਤ ਲਾ ਦਿੱਤੀ ਬੇਲੇ ਦੀ. ਹੁਣ ਬੇਲਾ ਅੱਠੋ ਪੈਰ ਨਾਮ ਦੇ ਵਿੱਚ ਭਿੱਜਿਆ ਹੋਇਆ ਹੈ, ਸੁਰਤ ਲੱਗੀ ਹੋਈ ਹੈ. ਜਿਹੜੇ ਉਹ ਗਿਆਨੀ ਗ੍ਰੰਥੀ ਸਨ, ਉਹਨਾਂ ਨੇ ਹੀਰਖਾ ਕੀਤੀ, ਕਹਿਣ ਲੱਗੇ ਇਸ ਦਰਬਾਰ ਦੇ ਵਿੱਚ ਤਾਂ ਨਿਆਂ ਨਹੀਂ ਗਾ, ਸਾਨੂੰ ਵੀਹ ਸਾਲ ਹੋ ਗਏ, ਤੀਹ ਸਾਲ ਹੋ ਗਏ, ਸਾਡੀ ਸੁਰਤ ਨਹੀਂ ਲੱਗੀ, ਇਹ ਕੱਲ੍ਹ ਆਇਆ, ਅੱਜ ਇਹਦੀ ਸੁਰਤ ਲੱਗੀ ਹੈ. ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਅੱਛਾ ਭਾਈ ਤੁਸੀਂ ਭੰਗ ਲਿਆਓ, ਉਸ ਨੂੰ ਰਗੜੋ। ਕਹਿੰਦਾ ਹੈ, ਜਿਤਨਾ ਭੰਗ ਨੂੰ ਅਸੀਂ ਰਗੜਦੇ ਹਾਂ ਘੋਟਦੇ ਹਾਂ ਉਤਨਾ ਨਸ਼ਾ ਜ਼ਿਆਦਾ ਦਿੰਦੀ ਹੈ। ਉਹ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਅੱਛਾ ਭਾਈ ਤੁਸੀਂ ਇਹ ਸੰਘੋ ਥੱਲੇ ਕੋਈ ਤੁਪਕਾ ਨਾ ਭੰਗ ਦਾ ਨਗਾਇਓ, ਕੁਰਲੀਆਂ ਕਰਕੇ ਸਿੱਟੀ ਜਾਓ। ਸਭ ਨੇ ਕੁਰਲੀਆਂ ਕਰਕੇ ਸਿੱਟ ਦਿੱਤੀਆਂ। ਔਰ ਫਿਰ ਪੁੱਛਿਆ, ਕਿਉਂ ਭਾਈ ਕੋਈ ਨਸ਼ਾ ਆਇਆ ਤੁਹਾਨੂੰ? ਉਹ ਕਹਿਣ ਲੱਗੇ, ਜੀ ਜੇ ਸੰਘੋ ਥੱਲੇ ਕਰਦੇ ਤਾਂ ਹੀ ਨਸ਼ਾ ਆਉਂਦਾ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਹਾਂ ਭਾਈ ਤੁਹਾਡੇ ਸਵਾਲ ਦਾ ਇਹੀ ਜਵਾਬ ਹੈ, ਤੁਸੀਂ ਬਾਣੀਆਂ ਪੜ੍ਹਦੇ ਤਾਂ ਹੈ ਲੇਕਿਨ ਉਹਨਾਂ ਤੇ ਅਮਲ ਨਹੀਂ ਕਰਦੇ, ਭੰਗ ਦੀ ਤਰ੍ਹਾਂ ਕੁਰਲੀਆਂ ਕਰ ਕਰਕੇ ਸਿੱਟੀ ਜਾਂਦੇ ਹੋ। ਹੁਣ ਇਹ ਮਾਮੂਲੀ ਜਿਹਾ ਮੈਂ ਇਸ ਨੂੰ ਗੱਲ ਕਹੀ ਵੇਲੇ ਨੂੰ, ਇਹਨੇ ਇਹੀ ਗੁਰੂ ਦੀ ਹਦੀਸ ਸਮਝੀ ਔਰ ਇਸ ਵਾਸਤੇ ਰੰਗਿਆ ਗਿਆ।
Once there was one disciple of Guru Gobind Singh Ji and his name was Pela. In the beginning when he came to Guru Gobind Singh, he was an illiterate and Guru Gobind Singh inquired from him that, and Guru Gobind Singh asked Pela that, okay Pela, what do you know? What skill do you know? Do you know how to shoot the gun? He said that, no master, I don't know this. Then he asked him that, do you know anything about the skill of archery? He said that, no, I am an illiterate and I have not done anything else except taking care of the horses. So Guru Gobind Singh gave him the service of the horses, and side by side Guru Gobind Singh told him that daily I will give you one sentence to repeat and you can learn one sentence daily, and in that way you will also learn something and you will also get some other knowledge. So daily Guru Gobind Singh would give him one sentence which he would, with much love and faith in the master, he would repeat that and he would practice that. Once it so happened that because Guru Gobind Singh, he took up the sword and he went in the battlefield only to oppose the tyranny, because at that time the Mughal people were troubling the Hindu people very much, and because the Hindu people took the refuge in Guru Gobind Singh, that's why he helped them to be free from the tyranny of the Mughal people. So once when Guru Gobind Singh was going in the battlefield, Pela thought that I should be quick and go to Guru Gobind Singh and ask him for today's sentence. Otherwise, if he will go to the battlefield without giving me the sentence, I will miss that and I will not be able to learn one more sentence. So leaving all his works aside, he came to Guru Gobind Singh, and at that time Guru Gobind Singh was just mounting on the horse and he requested Guru Gobind Singh that, master, please give me the sentence. So Guru Gobind Singh thought that what type of man he is. He is not even seeing that what I am doing, and is not understanding that whether or not it is the appropriate time to ask for that sentence. So he said in a laughing tone that, oh Bhai Pela, what type of man you are? You are not even seeing that what I am doing, or you are not even understanding that whether or not it is appropriate time. So that sentence which Guru Gobind Singh said at that time, Bhai Pela thought that is today's sentence, and all day he repeated that sentence. When he was doing the work of taking care of the horses, when he went to cut the grass, when he was sparing, hitting the horses and cleaning the barn and things like that, with all his works he went on repeating the sentence which Guru Gobind Singh had said. So all the readers and writers and all the learned men of that place, they thought, they were knowing that Guru Gobind Singh has told him that sentence only to get rid of him, because at that time Guru Gobind Singh was not in the mood of giving any sentence. And he was going in the battlefield and he was in hurry. But this person, he has understand that sentence as the sentence of today, and that's why he is repeating since morning. So they were joking at him. So when Guru Gobind Singh came in the evening to the ashram, all that learned men of that court of Guru Gobind Singh, they asked Guru Gobind Singh only to make a joke of Bhai Pela, that have you given any sentence to Bhai Pela to repeat today? But Guru Gobind Singh said that, no, I have not given any sentence to Bhai Pela. So they repeated that. They said that Bhai Pela is repeating since morning this sentence that, oh Bhai Pela, you don't even know that what I am doing, and you are not even understanding that whether or not it is the appropriate time to ask for the sentence. So Guru Gobind Singh said that, that's right. Those who are not understanding that whether or not this is the appropriate time for do the devotion, and those who are not attached to only fixed time, only they progress and succeed in this path. And by looking at the faith and devotion of Bhai Pela in him, Guru Gobind Singh was very much pleased with him and he gave his attention. And after that he colored, he dyed Bhai Pela in the color of Naam. And always his surat was attached to Shabad, and always he was enjoying good experiences and he was going very high in meditation.
Meditation. So looking at his condition and looking at his meditation, all the other people, the people, they felt very envious about him, and they they told Guru Gobind Singh that in your court there is no justice, because we have been living here for 10 years and 20 years and we have been serving you more than he is doing. He is only a petty sevadar, but we are doing your more service. But still, his surat is attached to the soul, but we have not got any experience and you have never given your attention to us and took our soul up. So Guru Gobind Singh said that, okay, don't be displeased with me. And then Guru Gobind Singh told them to bring some hemp plant, and they told, and he told them to make a drink of that hemp plant, and everybody did. After that, to few people, Guru Gobind Singh said that, okay, you take this drink of hemp plant in your mouth, but you don't swallow it. Just take in your mouth and rinse it and throw it out. So the people who were complaining about Bhai Bela's meditation, they did that and they threw that out after putting that in the mouth. So Guru Gobind Singh asked them that, did you get any intoxication? They said that, Master, how we can get the intoxication if we had not swallowed that in it? We never drank that, so how we can get the intoxication? So Guru Gobind Singh said that, that is the answer of your question. You people are not swallowing the writings. You people are not swallowing the words of the Master. You are not putting the words of the Master into practice. That's why your surat is not going up and you are not having good experiences. But that person, even I said one sentence which I was not in the mood of giving him as the sentence of today, but still he had so much faith in me, that he just went on repeating that sentence. And only those who are putting all the words of Master into practice, only their soul goes up and only their progress in meditation.
ਹਜ਼ੂਰ ਸਮਝਾਉਂਦੇ ਹੁੰਦੇ ਕਿ ਪ੍ਰੇਮੀ ਆਤਮਾ ਦਾ ਗੁਰੂ ਕੋਲੇ ਆਉਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਖੁਸ਼ਕ ਗੁਰੂ ਨੂੰ ਅਗਦ ਨਹੀਂ ਵੀ ਕਰਦੇ।
ਹਜ਼ੂਰ ਯੂਸ ਟੂ ਮੇਕ ਅਸ ਅੰਡਰਸਟੈਂਡ ਦੈਟ ਕਮਿੰਗ ਆਫ ਦਾ ਲਵਰ ਸੋਲ ਟੂ ਦੀ ਪਰਫੈਕਟ ਮਾਸਟਰ ਇਜ਼ ਜਸਟ ਲਾਈਕ ਦ ਡਰੈਗਨ ਪਾਊਡਰ ਕਮਿੰਗ ਇਨ ਦੀ ਕੰਟੈਕਟ ਆਫ ਫਾਇਰ।
ਔਰ ਬਾਕੀ ਅਸੀਂ ਗਿੱਲੇ ਬਰੂਦ ਹੈ ਜਿਸ ਤਰ੍ਹਾਂ ਜਿਵੇਂ ਜਿਵੇਂ ਮਹਾਤਮਾ ਦੀ ਸਾਨੂੰ ਦ੍ਰਿਸ਼ਟੀ ਮਿਲੇਗੀ ਉਸੇ ਤਰ੍ਹਾਂ ਸਾਡੇ ਵੀ ਜਿਹੜੇ ਕਰਮ ਹੈ ਉਹ ਖੁਸ਼ਕ ਹੋਣਗੇ ਔਰ ਸਾਡੀ ਆਤਮਾ
Another are all the wet gunpowder, and as we will get the sight and we will get the heat from the sight of our master, our karmas will become light, our karmas will become evaporated and our soul will become free from all this karma, and becoming light our soul will go up and attach to Shabad.
Kisi mahatma de do sevak san unhone socha kite ਦੇਖਾ ਹੈ ਮੇਰੇ ਪਿੱਛੇ ਰੌਲਾ ਨਾ ਕਰਨ ਕਿ ਮੈਨੂੰ ਨੀ ਕੁਛ ਦੇ ਕੇ ਗਿਆ ਉਹਨੇ ਦੋ ਜਾਨਵਰ ਦੋਨਾਂ ਨੂੰ ਦੇ ਦਿੱਤੇ ਕਹਿਣ ਲੱਗੇ ਵੀ ਉੱਥੇ ਇਹਨਾਂ ਨੂੰ ਕਤਲ ਕਰਕੇ ਲਿਆਓ ਜਿੱਥੇ ਕੋਈ ਵੀ ਨਾ ਦੇਖੇ ਇੱਕ ਤਾਂ ਮਾੜਾ ਜਿਹਾ ਪਾਸੇ ਹੋਇਆ ਹੁਣ ਮਰੋੜੀ ਲਿਆ ਕੇ ਮਹਾਤਮਾ ਦੇ ਕੋਲ ਰੱਖ ਦਿੱਤਾ ਕਹਿਣ ਲੱਗਿਆ ਜੀ ਕੋਈ ਵੀ ਨੀ ਦੇਖਦਾ ਸੀਗਾ ਹੁਣ ਜਿਹੜਾ ਦੂਸਰਾ ਸੀ ਉਹ ਅੰਦਰੂਨੀ ਰਾਜ ਦਾ ਵਾਕਫ ਸੀਗਾ ਉਹਨੇ ਆਪਣੀਆਂ ਵੀ ਅੱਖਾਂ ਬੰਨੀਆਂ ਜਾਨਵਰ ਦੀਆਂ ਵੀ ਬੰਨੀਆਂ ਲੇਕਿਨ ਬੜਾ ਅੰਧੇਰੀਆਂ ਪੋਖਰੀਆਂ ਦੇ ਵਿੱਚ ਵੀ ਬੰਦ ਕੀਤਾ ਕਈ ਦਿਨਾਂ ਬਾਅਦ ਮਹਾਤਮਾ ਦੇ ਅੱਗੇ ਲਿਆ ਕੇ ਉਹ ਜਾਨਵਰ ਰੱਖ ਦਿੱਤਾ ਕਹਿਣ ਲੱਗਿਆ ਜੀ ਮੈਂ ਬੜਾ ਯਤਨ ਕੀਤਾ ਲੇਕਿਨ ਉਹ ਪਰਮਾਤਮਾ ਤਾਂ ਹਰ ਜਗ੍ਹਾ ਦੇਖਦਾ ਸੀ ਮੈਂ ਆਪਣੀਆਂ ਵੀ ਅੱਖਾਂ ਬੰਨੀਆਂ ਜਾਨਵਰ ਦੀਆਂ ਵੀ ਬੰਨੀਆਂ ਲੇਕਿਨ ਉਹ ਪਰਮਾਤਮਾ ਦੀਆਂ ਕਿਸ ਤਰ੍ਹਾਂ ਬਣ ਸਕਦਾ ਸੀਗਾ ਸੋ ਮਹਾਤਮਾ ਨੇ ਉਸਨੂੰ ਛਾਤੀ ਨਾਲ ਲਾ ਕੇ ਆਪਦਾ ਜੋ ਫਕੀਰੀ ਰਾਜ ਸੀ ਉਸ ਨੂੰ ਦਿੱਤਾ।
There was one Mahatma who was having two disciples, and Mahatma thought that when I will leave the body, after that they both of them should not fight with each other for the successorship. So he wanted to test them. So he gave them one pigeon each and told them to go and kill that pigeon. But at that place they should kill the pigeon where nobody would look at them and nobody would know that they have killed the pigeon. So one of them, he was not knowing the inner secret of the master. So he went just few steps away from him and in one secluded place he killed that pigeon and he came back saying that, Master, I obeyed your orders and I killed that pigeon and I took care that nobody was there to look when I was doing that. But the other disciple, he was knowing the inner secret of the master. So wherever he went, because his inner eye was open, that's why wherever he went, he was seeing his master, he was seeing God everywhere. He tried to kill that pigeon, going in the dark rooms, he went in the mountains, he went in very vast landscapes and he closed the eyes of the pigeon, but still he was seeing God everywhere with his inner eye. That's why he didn't find any place where he could kill that pigeon where nobody was looking at him. So after many days, he came back to the Mahatma and he said that, Master, I failed in your test because I didn't find any place where God was not residing. God was everywhere. God is everywhere. And that's why he was looking at all the places where I was going. I tried to close my eyes. I closed the eyes of the pigeon. But how could I close the eyes of that Almighty God who is all prevailing and who is looking at everybody? So Mahatma was very pleased by his answer, and he embraced him and he gave all the treasure of his spirituality which he had.
ਕਬੀਰ ਸਾਹਿਬ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਕਿ ਇਨਸਾਨ ਦੇ ਬਾਡੀ ਦੇ ਅੰਦਰ ਕਿੱਡੇ ਕੀਮਤੀ ਸਾਹਸ ਹੈ ਔਰ ਇਹ ਬਾਡੀ ਕਿਤਨੀ ਕੀਮਤੀ ਹੈ ਔਰ ਇਸ ਬਾਡੀ ਦਾ ਅਸੀਂ ਕਿਸ ਤਰ੍ਹਾਂ ਮੁੱਲ ਪਾ ਸਕਦੇ ਹਾਂ। ਸ਼ਬਦ ਨਾਮ ਦੀ ਕਮਾਈ ਦੇ ਦੁਆਰਾ ਹੀ ਪਾ ਸਕਦੇ ਹਾਂ। ਸ਼ਬਦ ਨਾਮ ਸਾਨੂੰ ਕਿਸੇ ਮਹਾਤਮਾ ਦੁਆਰਾ ਹੀ ਮਿਲਦਾ ਹੈ ਔਰ ਆਪਨੇ ਬੜਾ ਪਿਆਰ ਦੇ ਨਾਲ ਸਮਝਾਇਆ ਕਿ ਸਾਨੂੰ ਧਰਮ ਪੁਸਤਕਾਂ ਕਿੰਨੀਆਂ ਜ਼ਰੂਰੀ ਹੈ ਪਿਆਰ ਦੇ ਨਾਲ ਸਮਝ ਕੇ ਪੜ੍ਹਨੀਆਂ। ਸੋ ਇਸ ਵਾਸਤੇ ਸਾਨੂੰ ਵੀ ਚਾਹੀਦਾ ਕਬੀਰ ਸਾਹਿਬ ਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਉਤਾਰੀਏ, ਜੀਵਨ ਨੂੰ ਸਫਲ ਬਣਾਈਏ ਔਰ ਸੁਰਤ ਸ਼ਬਦ ਦੇ ਅਭਿਆਸ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ ਕਰੀਏ। ਸੁਰਤ ਸ਼ਬਦ ਤੋਂ ਭਾਵ ਆਤਮਾ ਦਾ ਪਰਮਾਤਮਾ ਨਾਲ ਜੋੜ ਕਰਨਾ ਹੈ। ਆਤਮਾ ਵੀ ਸਾਡੇ ਅੰਦਰ ਹੈ, ਪਰਮਾਤਮਾ ਵੀ ਸਾਡੇ ਅੰਦਰ ਹੈ।
ਸੋ ਇਨ ਦਿਸ ਸਮਾਲ ਹਿਮ ਕਬੀਰ ਸਾਹਿਬ ਵੈਰੀ ਕੇਅਰਫੁਲੀ ਮੇਡ ਅਸ ਅੰਡਰਸਟੈਂਡ ਦੈਟ ਵੀ ਹੈਵ ਗਾਟ ਦਿਸ ਹਿਊਮਨ ਬਾਡੀ ਐਂਡ ਦੈਟ ਇਜ਼ ਦੀ ਪ੍ਰੀਸ਼ੀਅਸ ਅਪੋਰਚੁਨਿਟੀ ਟੂ ਮੀਟ ਗੋਡ ਐਂਡ ਇਨ ਦਿਸ ਹਿਊਮਨ ਬਾਡੀ ਵੀ ਹੈਵ ਦੀ ਪ੍ਰੀਸ਼ੀਅਸ ਟ੍ਰੈਜ਼ਰਸ ਆਫ ਦੀ ਬ੍ਰੈਥ ਵਿਚ ਵੀ ਕੈਨ ਨਾਟ ਗੈਟ ਈਵਨ ਐਟ ਦ ਕੋਸਟ ਆਫ ਆਲ ਦੀ ਥ੍ਰੀ ਵਰਲਡਸ ਐਂਡ ਆਲ ਦਿਸ ਪ੍ਰੀਸ਼ੀਅਸ ਬ੍ਰੈਥ ਵੀ ਆਰ ਮਿਸਯੂਜ਼ਿੰਗ ਦੈਟ in all the worldly places, but we should not do that because we will not get even a single breath at any cost. And then he said that how we have to utilize all these precious breaths, moment of our breathing. He said that only by meditating on Shabad Naam we can utilize and make our body successful. And then he told us that from where we can get the knowledge of Shabad Naam. He said that only from a perfect Mahatma who has become the form of Shabad can give us the knowledge of Shabad Naam. And then he came to the point of reading books. He said that not only the reading of book is enough for us knowledge, not only the bookish knowledge is enough for us, but we need to understand that books, we need to put the words of that books into practice with full love and devotion and having faith in the master. And then he said that only by doing the meditation on Surat Shabd we can make our body successful. So we should also try to mold our lives according to the instructions of Kabir Sahib, and we should also meditate on the Surat Shabd. What is the meaning of Surat Shabd Yoga? The combination or the connection with the soul, of the soul with the Oversoul. And by doing that practice, by taking our soul to the Oversoul, only then we can make our human body successful and go back to our eternal home.